ਐਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੀਕ ਠਾਕ ਹੈ ਵਾਸੂ ਜੀ। ਤੇਲ ਮਹਿੰਗਾ ਹੋ ਗਿਆ, ਹੋਰ ਮਹਿੰਗਾ ਹੋ ਜਾਣਾ, ਬਾਵਜੂਦ ਇਸ ਦੇ ਕਿ ਐਕਸਾਈਜ਼ ਟੈਕਸ ਫੈਡਰਲ ਸਰਕਾਰ ਨੇ ਘਟਾ ਤਾ।
ਚਲੋ ਕੋਈ ਗੱਲ ਨਹੀਂ।
ਸਮਰ ਬਲੈਂਡ ਆ ਰਿਹਾ ਕਹਿੰਦੇ, ਉਹਦੇ ਕਰਕੇ ਭਾਅ ਵਧਣਾ।
ਸਮਰ ਬਲੈਂਡ ਸੁਣਨ ਨੂੰ ਬਹੁਤ ਵਧੀਆ ਲੱਗਦਾ
ਹੈ ਨਾ, ਸਮਰ ਬਲੈਂਡ, ਪਰ ਜਦੋਂ ਪੰਪ ਤੇ ਉਹਦੇ ਕਰਕੇ ਤੇਲ ਦੀ ਕੀਮਤ ਵਧ ਜਾਂਦੀ ਆ,
ਫਿਰ ਨਹੀਂ ਵਧੀਆ ਲੱਗਦਾ,
ਉਹ ਨਹੀਂ ਵਧੀਆ ਲੱਗਦਾ। ਵਾਸੂ ਜੀ, ਬ੍ਰੇਕ ਤੋਂ ਪਹਿਲਾਂ ਹੁਣੇ ਪਬਲਿਕ ਸੇਫਟੀ ਮਿਨਿਸਟਰ ਜਿਹੜੇ ਸਾਡੇ ਸੂਬੇ ਦੇ ਹਨ, ਨੀਨਾ ਕਰੀਗਰ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਤੇ ਗੱਲਬਾਤ ਦਾ ਕੰਟੈਕਸਟ ਸੀਗਾ ਜਿਹੜੀ ਕੱਲ੍ਹ ਸਰੀ ਪੁਲਿਸ ਸਰਵਿਸ ਵੱਲੋਂ ਅਪਡੇਟ ਸਾਂਝੀ ਕੀਤੀ ਗਈ ਆ ਕਿ 4 ਮਹੀਨਿਆਂ ਦਾ ਇੱਕ ਆਪਰੇਸ਼ਨ ਵਿੱਢਿਆ ਗਿਆ ਤੇ ਉਸ 4 ਮਹੀਨਿਆਂ ਦੀ ਕਾਰਵਾਈ ਤਹਿਤ ਫੋਕਸ ਕੀਤਾ ਗਿਆ ਵਾਲੀ, ਨਿਊਟਨ ਤੇ ਸਾਊਥ ਸਰੀ ਦੇ ਉਹਨਾਂ ਨੇਬਰਹੁੱਡਸ ਦੇ ਵਿੱਚ ਜਿੱਥੇ ਕਿ ਪਿਛਲੇ ਸਮੇਂ 'ਚ ਕ੍ਰਾਈਮ ਬਹੁਤ ਜ਼ਿਆਦਾ ਰਿਪੋਰਟ ਹੋਇਆ ਤੇ ਰਿਪੀਟ ਵਾਇਲੈਂਟ ਅਫੈਂਡਰਸ ਨੂੰ ਇਹਦੇ ਵਿੱਚ ਨਿਸ਼ਾਨਾ ਬਣਾਇਆ ਗਿਆ। 136 ਜਣੇ ਅਰੈਸਟ ਹੋਏ, 35 ਵਾਰੰਟਸ ਐਗਜ਼ੀਕਿਊਟ ਹੋਏ, ਚਾਰਜਿਸ ਰਿਕਮੈਂਡ ਹੋਏ 15 ਤੇ 54 ਵੈਪਨ ਵੀ ਸੀਜ਼ ਹੋਏ
ਨੇ।
55 ਚਾਰਜਿਸ ਤੇ 54 ਵੈਪਨ ਸੀਜ਼ ਹੋਏ ਆ।
ਹਾਂਜੀ,
ਸੋ ਇਹਦੇ ਬਾਰੇ ਮਿਨਿਸਟਰ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ 4 ਮਹੀਨਿਆਂ ਦਾ ਇਹ ਪ੍ਰੋਗਰਾਮ, ਚਲੋ ਜੇ ਇੰਨਾ ਕਾਮਯਾਬ ਰਿਹਾ ਤਾਂ ਫਿਰ ਇਹਨੂੰ ਅੱਗੇ ਕੰਟੀਨਿਊ ਕੀਤਾ ਜਾ ਰਿਹਾ ਕਿ ਨਹੀਂ, ਕਿ ਇਹ ਇਹਦਾ ਅੱਗੇ ਦਾ ਫਿਊਚਰ ਕਿਵੇਂ ਆ। ਉਹਨਾਂ ਨੇ ਕਿਹਾ ਕਿ ਸਰੀ ਪੁਲਿਸ ਸਰਵਿਸ ਨੂੰ ਜਿਹੜੀ ਅਰਜ਼ੀ ਦੇਣੀ ਪੈਣੀ, ਅਪਲਾਈ ਕਰਨਾ ਪੈਣਾ।
ਸੋ ਬੇਸਿਕਲੀ ਇੱਕ ਪ੍ਰੋਵਿੰਸ਼ੀਅਲ ਪ੍ਰੋਗਰਾਮ ਰੱਖਿਆ ਹੋਇਆ, ਇਹ ਪ੍ਰੋਵਿੰਸ਼ੀਅਲ ਸਾਡੇ ਕੋਲ ਫੰਡ ਹੈਗਾ ਤੇ ਜੇ ਕਿਸੇ ਵੀ ਪੁਲਿਸ ਸਰਵਿਸ ਨੂੰ ਲੱਗਦਾ ਵੀ ਕੋਈ ਇੱਕ ਟਾਰਗੇਟਡ ਆਪਰੇਸ਼ਨ ਚਲਾਉਣ ਦੀ ਲੋੜ ਹੈ ਤਾਂ ਫਿਰ ਉਸ ਪੁਲਿਸ ਸਰਵਿਸ ਵੱਲੋਂ ਅਰਜ਼ੀ ਲਗਾਈ ਜਾਂਦੀ ਹੈ ਵੀ ਇਸ ਇੱਕ ਆਪਰੇਸ਼ਨ ਚਲਾਉਣਾ, ਇਹਦੇ ਵਾਸਤੇ ਪੈਸੇ ਦੇ ਦਿਓ। ਸੋ ਉਸ ਤਰ੍ਹਾਂ ਇਹ ਆਪਰੇਸ਼ਨ ਵੱਢਿਆ ਗਿਆ 4 ਮਹੀਨਿਆਂ ਵਾਸਤੇ ਤੇ ਸਰਕਾਰ ਦਾ ਕਹਿਣਾ ਵੀ ਆਪਰੇਸ਼ਨ ਕਾਮਯਾਬ ਬਹੁਤ ਹੋਇਆ।
ਮੈਂ ਉਹਨੂੰ ਪੁੱਛਿਆ ਪੈਸੇ ਕਿੰਨੇ ਲੱਗੇ ਇੱਥੇ ਇਸ ਆਪਰੇਸ਼ਨ ਤੇ, ਉਹਨੇ ਕਿਹਾ ਵੀ $6 ਲੱਖ ਤੋਂ ਥੋੜ੍ਹਾ ਜ਼ਿਆਦਾ ਅਮਾਊਂਟ ਸੀਗਾ ਜਿਹੜਾ ਕਿ ਇਸ ਆਪਰੇਸ਼ਨ ਲਈ ਦਿੱਤਾ ਗਿਆ। ਫਿਰ ਵਾਸੂ ਜੀ, ਚਲੋ ਇਹਦੇ ਨਾਲ ਜੋ ਸੰਬੰਧਿਤ ਗੱਲਾਂ ਸੀ, ਇੱਕ ਇਹ ਵੀ ਸੀਗਾ ਕਿ 136 ਅਰੈਸਟ ਹੋਏ, ਚਾਰਜਿਸ 55 ਹੀ ਨੇ। ਹੁਣ ਇਹ ਕਿਉਂਕਿ ਇਹ ਜਿਹੜੇ ਅਰੈਸਟ ਵੀ ਹੋਏ ਨੇ ਉਹ ਇੰਟੈਲੀਜੈਂਸ ਗੈਦਰਿੰਗ ਦੇ ਆਧਾਰ ਤੇ, ਕਿਉਂਕਿ ਜੇ ਪੁਲਿਸ ਨੇ ਇੱਕ ਆਪਰੇਸ਼ਨ ਕੀਤਾ ਕਿਸੇ ਦੇ, ਹੈਨਾ, ਕਹਿ ਲਓ ਕਿਸੇ ਨੂੰ ਫੋਲੋ ਕੀਤਾ ਹੋਏਗਾ, ਜਿਹੜੇ ਕੁਝ ਰਿਪੀਟ ਵਾਇਲੈਂਟ ਅਫੈਂਡਰਸ ਨੇ, ਵੀ ਇੱਦਾਂ ਤੇ ਨਹੀਂ ਹੋਏਗਾ ਵੀ ਜਿਹੜੇ 55 ਜਣਿਆਂ ਨੂੰ ਚਾਰਜ ਕਰ ਵੀ ਦਿੱਤਾ ਗਿਆ।
55 ਜਣੇ ਨਹੀਂ ਹੈਗੇ, ਟੋਟਲ 55
ਚਾਰਜਿਸ ਨੇ ਐਕਚੁਅਲੀ। ਸੋ
ਕਈ ਵਾਰ ਇੱਕ ਬੰਦੇ ਨੂੰ
ਮਲਟੀਪਲ ਚਾਰਜਸ, ਯੈਸ, ਜਿਹੜੇ
55 ਟੋਟਲ ਚਾਰਜਿਸ ਨੇ,
ਨਾਟ ਦਾ ਨੰਬਰ ਆਫ ਪੀਪਲ ਚਾਰਜ, ਇਹ ਇੰਪੋਰਟੈਂਟ ਡਿਸਟਿੰਕਸ਼ਨ ਆ। ਯੈਸ ਅਸੂ ਜੀ, ਸੋ ਜੇ 55 ਚਾਰਜਿਸ ਨੇ ਤੇ ਉਹਨਾਂ ਦੇ ਵਿੱਚੋਂ ਜਿੰਨੇ ਆਹ ਬੰਦੇ 55 ਜਾਂ ਤੋਂ ਘੱਟ, ਮੈਕਸੀਮਮ 55 ਨੇ, ਕਿਉਂਕਿ 55 ਚਾਰਜਿਸ ਤੋਂ ਵੱਧ ਤੋਂ ਵੱਧ 55 ਜਣੇ ਹੋ ਸਕਦੇ ਨੇ, ਉਹ ਤੋਂ ਘੱਟ ਵੀ ਹੋਣਗੇ, ਮੋਸਟ ਲਾਈਕਲੀ ਘੱਟ ਹੀ ਹੋਣਗੇ। ਸੋ ਇਹ ਕਿਵੇਂ ਯਕੀਨੀ ਬਣਾਓਗੇ ਵੀ ਕੈਚ ਐਂਡ ਰਿਲੀਜ਼ ਸਿਸਟਮ ਨਾ ਬਣ ਜਾਵੇ, ਕਿ ਵੀ ਪ੍ਰੋਸੀਕਿਊਸ਼ਨ ਸਰਵਿਸ ਨਾਲ ਰਲ ਕੇ ਕਿਵੇਂ ਗੱਲ ਕੰਮ ਕਰੋਗੇ? ਉਹਨਾਂ ਨੇ ਕਿਹਾ ਵੀ ਅਸੀਂ ਕਰਾਂਗੇ ਜੀ, ਇਹਨੂੰ ਅਸੀਂ ਚਾਹੁੰਦੇ ਹਾਂ, ਰੈਜੀਡੈਂਟਸ ਵੀ ਨਹੀਂ ਚਾਹੁੰਦੇ ਕਿ ਕੈਚ ਐਂਡ ਰਿਲੀਜ਼ ਸਿਸਟਮ ਬਣੇ,
ਕਿਉਂਕਿ ਰਿਪੀਟ ਵਾਇਲੈਂਟ ਅਫੈਂਡਰਸ ਦੀ ਸਮੱਸਿਆ ਹੀ ਤਾਂ ਬਣੀ ਹੈ ਵੀ ਉਹ ਕੈਚ ਐਂਡ ਰਿਲੀਜ਼ ਸਿਸਟਮ ਜਿਹਨੂੰ ਕਿਹਾ ਜਾਂਦਾ,
ਬਿਲਕੁਲ,
ਕਿ ਅਸੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਹਾਂ, ਉਹਨੂੰ ਫਿਰ ਬਾਅਦ 'ਚ ਰਿਹਾਅ ਕਰ ਦਿੱਤਾ ਜਾਂਦਾ, ਬੇਲ ਮਿਲ ਜਾਂਦੀ ਹੈ ਤੇ ਫਿਰ ਉਹ ਬਾਅਦ ਜਾ ਕੇ ਫਿਰ ਉਹ ਕਾਨੂੰਨ ਦੀ ਉਲੰਘਣਾ ਕਰਦਾ, ਉਹਨੂੰ ਫਿਰ ਅਰੈਸਟ ਕੀਤਾ ਜਾਂਦਾ, ਫਿਰ ਉਹੀ ਸਿਲਸਿਲਾ ਚੱਲਦਾ ਰਹਿੰਦਾ। ਤੇ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਕਹਿ ਹੀ ਰਹੇ ਹਾਂ ਕਿ ਇਹਦੇ 'ਚ ਟਾਰਗੇਟ ਕੀਤਾ ਗਿਆ ਰਿਪੀਟ ਅਫੈਂਡਰਸ ਨੂੰ, ਤਾਂ ਫਿਰ ਇਹ ਕੁਐਸਚਨ ਵੈਲਿਡ ਆ ਵੀ 136 ਅਰੈਸਟ ਹੋਈਆਂ ਤੇ ਚਾਰਜਸ ਤਾਂ ਫਿਰ ਟੋਟਲ 55 ਲੱਗੇ ਨੇ
ਜੀ।
ਸੋ ਇਹ ਫਿਰ ਉਹ ਰਿਵੋਲਵਿੰਗ ਡੋਰ ਪਾਲਿਸੀ ਤਾਂ
ਜਾਰੀ
ਰਹੇਗੀ,
ਉਹ ਤਾਂ ਫਿਰ ਚੱਲਦੀ ਪਈ ਆ,
ਚਾਰਜਸ ਤਾਂ ਫਿਰ ਅਪਰੂਵ ਨਹੀਂ ਹੋਏ। ਪਰ ਜੇ ਫਿਰ ਵੀ ਦੇਖਿਆ ਜਾਵੇ ਜੋ ਹਿਸਟੋਰੀਕਲ ਨੰਬਰਸ ਰਹੇ ਨੇ, ਜੋ ਐਵਰੇਜ ਰਹੀ ਆ, ਉਹਦੇ ਹਿਸਾਬ ਨਾਲ ਇਹ ਸ਼ਾਇਦ
ਬਿਹਤਰ
ਨੰਬਰਸ ਨੇ, ਤਾਂ ਇਹਨੂੰ ਬੜਾ ਸਕਸੈਸਫੁਲ ਆਪਰੇਸ਼ਨ ਦੱਸਿਆ ਜਾ ਰਿਹਾ।
ਅੱਛਾ, ਫਿਰ ਮੈਂ ਵਾਸੂ ਜੀ ਮਿਨਿਸਟਰ ਨੂੰ ਇਹ ਵੀ ਪੁੱਛਿਆ ਸੀ, ਪਿਛਲੇ ਹਫ਼ਤੇ ਅਸੀਂ ਖ਼ਬਰ ਸਾਂਝੀ ਕੀਤੀ ਸੀ ਨਾ ਕਿ ਸਰੀ ਦੇ ਵਿੱਚ ਜਿਹੜੀ ਇੱਕ ਸਪੈਸ਼ਲਾਈਜ਼ਡ ਗੈਂਗ ਯੂਨਿਟ ਆ ਜਿਹਦੇ 9 ਅਫਸਰ ਨੇ, ਉਹਨਾਂ ਨੂੰ ਇਸ ਸਾਲ ਦੇ ਸ਼ੁਰੂਆਤ ਵਿੱਚ ਰੀਅਸਾਈਨ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਪਹਿਲਾਂ ਐਕਸਟੋਰਸ਼ਨ ਨਾਲ ਰਿਲੇਟਡ ਫਾਈਲਸ ਦੀ ਇਨਵੈਸਟੀਗੇਸ਼ਨ ਵਾਸਤੇ ਉੱਥੇ ਲਾਇਆ ਗਿਆ ਸੀ ਤੇ ਸਰੀ ਪੁਲਿਸ ਸਰਵਿਸ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਕਿ ਜਿਹੜੇ ਉਹ 9 ਅਫਸਰ ਨੇ ਉਹਨਾਂ ਨੂੰ ਹੁਣ ਫਰਦਰ ਕਿਸੇ ਹੋਰ ਕੰਮ 'ਤੇ ਲਾ ਦਿੱਤਾ ਗਿਆ। ਘੱਟੋ ਘੱਟ ਜੁਲਾਈ ਤੱਕ ਉਹ ਵਾਪਸ ਆਪਣੇ ਜਿਹੜਾ ਟਾਰਗੇਟਡ ਗੈਂਗ ਯੂਨਿਟ ਆ ਉਹਦੇ 'ਚ ਵਾਪਸੀ ਨਹੀਂ ਕਰ ਸਕਣਗੇ। ਸੋ ਮੈਂ ਉਹਦੇ ਬਾਰੇ ਮਿਨਿਸਟਰ ਨੂੰ ਪੁੱਛਿਆ ਸੀ ਵੀ ਇਹਦੇ ਕਰਕੇ ਤੁਹਾਨੂੰ ਲੱਗਦਾ ਨਹੀਂ ਪਬਲਿਕ ਸੇਫਟੀ ਕੰਪਰੋਮਾਈਜ਼ ਹੁੰਦੀ ਆ?
ਯਾ, ਤੇ ਉਹ ਕਹਿੰਦੇ ਕਿ ਨਹੀਂ, ਇਹ ਤਾਂ ਬੜੀ ਇੱਕ ਕਹਿੰਦੇ ਰੂਟੀਨ ਕਾਰਵਾਈ ਆ, ਪੁਲਿਸ ਆਫ ਡਿਪਾਰਟਮੈਂਟਸ ਦੇ ਵਿੱਚ ਇੱਦਾਂ ਹੁੰਦਾ ਹੀ ਰਹਿੰਦਾ। ਫਿਰ ਸਵਾਲ ਇਹ ਆ, ਫਿਰ ਐਂਟੀ ਗੈਂਗ ਯੂਨਿਟ ਬਣਾਏ ਕਿਉਂ? ਜੇ ਉਸਦੇ ਬਿਨਾਂ ਵੀ ਕੰਮ ਚੱਲ ਰਿਹਾ, ਕਿਉਂਕਿ ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਸਾਡੇ ਕੋਲ ਵੱਡੇ ਜਿਹੜੇ ਇੰਟੀਗ੍ਰੇਟਿਡ, ਕਹਿੰਦੇ ਸਾਡੇ ਕੋਲ ਯੂਨਿਟਸ ਹੈਗੇ ਨੇ ਤੇ ਸੋ ਜੇ ਇੰਟੀਗ੍ਰੇਟਡ ਯੂਨਿਟਸ ਨਾਲ ਮਤਲਬ ਜਿਹੜੇ ਸਾਡੇ ਸਾਂਝੇ ਯੂਨਿਟਸ ਨੇ ਮੈਟਰੋ ਵੈਂਕੂਵਰ ਦੇ ਜਾਂ ਸੂਬੇ ਪੂਰੇ ਦੇ, ਤੇ ਫਿਰ ਜੇ ਉਹਨਾਂ ਦੇ ਨਾਲ ਹੀ ਕੰਮ ਚੱਲ ਰਿਹਾ ਫਿਰ ਮਿਊਨਿਸਪਲ ਪੁਲਿਸ ਦੀ ਕੀ ਲੋੜ ਆ? ਫਿਰ ਜੇ ਮਿਊਨਿਸਪਲ ਪੁਲਿਸ ਦੇ ਵਿੱਚ ਐਂਟੀ ਗੈਂਗ ਯੂਨਿਟ ਤੋਂ ਬਿਨਾਂ ਕੰਮ ਚੱਲ ਰਿਹਾ ਤੇ ਐਂਟੀ ਗੈਂਗ ਯੂਨਿਟ ਦੇ ਵਿੱਚ ਅਸੀਂ ਫਿਰ ਨੌ ਆਫਿਸਰਸ ਨੂੰ ਤਨਖਾਹ ਦੇ ਕਿਉਂ ਰਹੇ
ਹਾਂ? ਉਹਨਾਂ ਦੀਆਂ ਸਪੈਸ਼ਲ ਬ੍ਰੈਂਡਿੰਗ ਵਾਲੀਆਂ ਗੱਡੀਆਂ ਹੁੰਦੀਆਂ ਨੇ, ਉਹਨਾਂ ਦੀਆਂ ਯੂਨੀਫਾਰਮਸ ਲੈਣੀਆਂ ਹੁੰਦੀਆਂ ਨੇ,
ਉਸ ਡਿਪਾਰਟਮੈਂਟ ਦਾ ਖਰਚਾ ਚੱਕੀ ਕਿਉਂ ਰਹੇ ਜੋ ਉਹਦੇ ਬਿਨਾਂ ਵੀ ਕੰਮ ਚੱਲ ਰਿਹਾ? ਦੇਖੋ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਇਸ ਤਰ੍ਹਾਂ ਰੀਸਟ੍ਰਕਚਰਿੰਗ ਹੁੰਦੀ ਹੈ, ਰੀਐਲੋਕੇਸ਼ਨ ਹੁੰਦੀ ਹੈ ਰਿਸੋਰਸਿਸ ਦੀ, ਪਰ ਵੀ ਆਰ ਟਾਕਿੰਗ ਅਬਾਊਟ ਪਬਲਿਕ ਸੇਫਟੀ,
ਪਬਲਿਕ ਸੇਫਟੀ
ਐਂਡ ਵੀ ਆਰ ਟਾਕਿੰਗ ਅਬਾਊਟ ਗੈਂਗ ਐਕਟੀਵਿਟੀ ਐਂਡ ਵੀ ਆਰ ਟਾਕਿੰਗ ਅਬਾਊਟ ਸਰੀ ਜਿਹੜਾ ਪੂਰੇ ਮੁਲਕ ਦੇ ਵਿੱਚ ਇਨਫੇਮਸ ਹੈ ਅਨਫੋਰਚੂਨੇਟਲੀ ਫਾਰ ਗੈਂਗ ਐਕਟੀਵਿਟੀ। ਅਸੀਂ ਹਿਸਟੋਰੀਕਲੀ ਸਾਡਾ ਸ਼ਹਿਰ ਅਨਫੋਰਚੂਨੇਟਲੀ ਗੈਂਗ ਹਿੰਸਾ ਵਾਸਤੇ ਬੜਾ ਇਨਫੇਮਸ ਰਿਹਾ, ਵੀ ਅਸੀਂ ਕੁਖਿਆਤ ਰਹੇ ਹਾਂ
ਜੀ ਜੀ।
ਤੇ ਉਸ ਸ਼ਹਿਰ ਦੇ ਵਿੱਚ ਗੈਂਗ ਐਕਟੀਵਿਟੀ ਨਾਲ ਨਜਿੱਠਣ ਲਈ ਜਿਹੜਾ ਇੱਕ ਯੂਨਿਟ ਬਣਿਆ ਜਿਸ 'ਚ 9 ਆਫਿਸਰਸ ਨੇ, ਉਹਦੇ ਵਿੱਚ ਇਸ ਵੇਲੇ ਇੱਕ ਵੀ ਆਫਿਸਰ ਨਹੀਂ, ਤੇ ਇਹਨੂੰ ਇਹ ਕਿਹਾ ਜਾ ਰਿਹਾ ਵੀ ਇਹ ਤਾਂ ਜੇ ਇੱਕ ਟੈਂਪਰਰੀ ਰੀਐਲੋਕੇਸ਼ਨ ਆਫ ਰਿਸੋਰਸਿਸ ਆ। ਇਹਦੇ ਵਿੱਚ ਅਸੀਂ ਕਿਸੇ ਕੋਈ ਸਰਕਾਰੀ ਕਿਸੇ ਮਿਨਿਸਟਰੀ ਦੇ ਬੈਕ ਆਫਿਸ ਦੀ ਗੱਲ ਨਹੀਂ ਹੋ
ਰਹੀ ਹੈ, ਐਗਜੈਕਟਲੀ
ਵੀ ਡੇਟਾ ਐਂਟਰੀ ਦੀ ਗੱਲ ਨਹੀਂ ਹੋ ਰਹੀ, ਵੀ ਟਾਕਿੰਗ ਅਬਾਊਟ ਡੀਲਿੰਗ ਵਿਦ ਗੈਂਗਸ ਹੀ
ਹੈ। ਤੇ ਜਿਹੜੇ ਆਫਿਸਰਸ ਨੇ ਇਹ ਸਪੈਸ਼ਲ ਟ੍ਰੇਨਿੰਗ ਪ੍ਰਾਪਤ ਹੁੰਦੇ ਨੇ, ਇਹਨਾਂ ਨੇ ਕਿਵੇਂ ਇੰਟੈਲੀਜੈਂਸ ਗੈਦਰ ਕਰਨੀ ਹੈ। ਅੱਛਾ, ਕਈ ਵਾਰੀ ਇਹ ਇਹਨਾਂ ਆਫਿਸਰਸ ਨੂੰ ਗੈਂਗਸਟਰਸ ਵੀ ਜਾਣਦੇ ਹੁੰਦੇ ਨੇ, ਉਹਨੂੰ ਪਤਾ ਹੁੰਦਾ ਉਸ ਆਫਿਸਰ ਦੀ ਮੌਜੂਦਗੀ, ਉਹਨਾਂ ਨੂੰ ਇਹ ਪਤਾ ਹੁੰਦਾ ਕਿ ਇਸ ਗੈਂਗਸਟਰ ਇਸ ਪੁਲਿਸ ਆਫਿਸਰ ਨੂੰ ਮੇਰੇ ਬਾਰੇ ਪਤਾ, ਇਹਨੂੰ ਮੇਰੀ ਹਿਸਟਰੀ ਜਾਣਨ ਵਾਸਤੇ ਮੇਰਾ ਰੈਕਰਡ ਪੁੱਲ ਕਰਨ ਦੀ ਲੋੜ ਨਹੀਂ। ਸੋ ਇੱਕ ਡਿਟਰੈਂਟ ਬਣਦਾ ਇਹਨਾਂ ਪੁਲਿਸ ਆਫਿਸਰ ਦੀ ਮੌਜੂਦਗੀ ਕਈ ਜਿਹੇ ਕ੍ਰਾਈਮਸ ਨੇ ਜਿਹਨਾਂ ਨੂੰ ਰੋਕ ਸਕਦੀ ਆ।
ਪਲੱਸ ਇਹ ਜਿਹੜੇ ਆਫਿਸਰਸ ਨੇ ਕਈ ਵਾਰ ਆਪ ਇਹ ਗੈਂਗ ਮੈਂਬਰਸ ਨੂੰ ਜਾ ਕੇ ਸੂਚਨਾ ਦਿੰਦੇ ਨੇ ਵੀ ਸਾਨੂੰ ਸੂਹ ਮਿਲੀ ਆ, ਇੰਟੈਲੀਜੈਂਸ ਹੈ ਵੀ ਤੁਹਾਡੇ ਉੱਤੇ ਹਮਲਾ ਹੋ ਸਕਦਾ, ਆਪਣਾ ਬਚਾਅ ਰੱਖੋ। ਸੋ ਉਹਦੇ ਕਰਕੇ ਵੀ ਜਿਹੜੀਆਂ ਗੈਂਗ ਵਾਰਦਾਤਾਂ ਨੇ ਉਹ ਟਲ ਜਾਂਦੀਆਂ ਨੇ, ਉਹਨਾਂ ਤੋਂ ਬਚਿਆ ਜਾ ਸਕਦਾ, ਉਹਨਾਂ ਨੂੰ ਘਟਾਇਆ ਜਾ ਸਕਦਾ। ਸੋ ਬੜੇ ਰੈਲੇਵੈਂਟ ਯੂਨਿਟਸ ਹੁੰਦੇ ਨੇ ਐਂਟੀ ਗੈਂਗ ਯੂਨਿਟ ਸਾਡੇ ਮੈਟਰੋ ਵੈਂਕੂਵਰ ਦੇ ਵਿੱਚ, ਤਾਂ ਅਸੀਂ ਇਹੀ ਸੁਣਿਆ ਪਿਛਲੇ ਕਈ ਸਾਲਾਂ ਤੋਂ।
ਦੈਟਸ ਰਾਈਟ।
ਪਰ ਜੇ ਹੁਣ ਜਨਵਰੀ ਤੋਂ ਜੁਲਾਈ ਦਰਮਿਆਨ 7 ਮਹੀਨੇ ਸਾਲ ਦੇ ਵਿੱਚੋਂ ਐਂਟੀ ਗੈਂਗ ਯੂਨਿਟ ਦੇ ਵਿੱਚ ਕੋਈ ਆਫਿਸਰ ਹੀ ਨਹੀਂ, ਤੇ ਪਬਲਿਕ ਸੇਫਟੀ ਮਿਨਿਸਟਰ ਦਾ ਕਹਿਣਾ ਵੀ ਉਹਦੇ ਬਾਵਜੂਦ ਵੀ ਕੰਮ ਬੜਾ ਸੋਹਣਾ ਚੱਲ ਰਿਹਾ, ਕੁਐਸਚਨ ਫਿਰ ਐਂਟੀ ਗੈਂਗ ਯੂਨਿਟ ਜਿਹੜਾ ਤੁਸੀਂ ਡਿਸਮੈਂਟਲ ਸ਼ਬਦ ਇਸਤੇਮਾਲ ਕੀਤਾ, ਕਹਿੰਦੇ ਡਿਸਮੈਂਟਲ ਨਹੀਂ ਹੋਇਆ, ਫਿਰ ਕਰ ਦਿਓ ਡਿਸਮੈਂਟਲ ਜਿਹਦੇ ਬਿਨਾਂ 7 ਮਹੀਨੇ ਕੰਮ ਚੱਲ ਸਕਦਾ, 12 ਮਹੀਨੇ ਵੀ ਚੱਲ ਸਕਦਾ।
ਅੱਛਾ, ਇੱਕ ਤੇ ਇਹ ਗੱਲ ਰਹੀ, ਫਿਰ ਇਹ ਸਿੱਧੇ ਸਿੱਧੇ ਤੌਰ ਤੇ ਗੱਲ ਜੁੜਦੀ ਹੈ ਕਿ ਸਰੀ ਪੁਲਿਸ ਸਰਵਿਸ ਦੇ ਵਿੱਚ ਰਿਸੋਰਸਿਸ ਦੀ ਘਾਟ ਆ। ਜਦੋਂ ਪਹਿਲਾਂ ਵੀ ਮਿਨਿਸਟਰ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੇ ਨੇ, ਜਦੋਂ ਕਲੋਵਰਡੇਲ ਵਾਲੀ ਐਟ ਦ ਬਿਗਨਿੰਗ ਆਫ ਦਿਸ ਮੰਥ ਜਦੋਂ ਟ੍ਰਾਂਜੈਕਸ਼ਨ ਹੋਈ ਆ, ਕਿਉਂਕਿ ਸਰੀ ਪੁਲਿਸ ਸਰਵਿਸ ਨੇ ਕਲੋਵਰਡੇਲ ਦੇ ਵਿੱਚ ਵੀ ਹੁਣ ਪੁਲਿਸਿੰਗ ਦੀ ਵਾਗਡੋਰ ਸੰਭਾਲ ਲਈ ਆ, ਇਹਨਾਂ ਨੇ ਤਾਂ ਐਕਸਟੈਂਸ਼ਨ ਮੰਗੀ ਸੀ ਸਰੀ ਪੁਲਿਸ ਵਾਲਿਆਂ ਨੇ ਵੀ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ। ਮੈਂ ਫਿਰ ਮਿਨਿਸਟਰ ਨੂੰ ਇਹ ਪੁੱਛਿਆ ਸੀ, ਮੈਂ ਕਿਹਾ ਦੇਖੋ ਆਹ ਤਾਂ ਗੱਲ ਤੋਂ ਦੁਬਾਰਾ ਉੱਥੇ ਜਾ ਰਹੀ ਆ ਕਿ ਇਸ ਗੈਂਗ ਯੂਨਿਟ ਦੇ ਅਫਸਰਾਂ ਨੂੰ ਇਸੇ ਕਰਕੇ ਉੱਥੋਂ ਪੁੱਲ ਕਰਨਾ ਪਿਆ ਕਿਉਂਕਿ ਸਰੀ ਪੁਲਿਸ ਸਰਵਿਸ ਕੋਲ ਰਿਸੋਰਸਿਸ ਦੀ ਘਾਟ ਆ, ਤੇ ਉਹਨਾਂ ਨੇ ਇਹੀ ਰੀਜ਼ਨ ਦੱਸਿਆ। ਫਿਰ ਕੀ ਨਵੰਬਰ ਤੱਕ ਜਿਹੜੀ ਪੁਲਿਸ ਟ੍ਰਾਂਜੈਕਸ਼ਨ ਹੋਣੀ ਆ ਉਹ ਅਜੇ ਵੀ ਲੀ ਤੇ ਹੈ ਕਿ ਨਹੀਂ, ਜੇ ਰਿਸੋਰਸਿਸ ਇਸ ਤਰ੍ਹਾਂ ਘੱਟ ਨੇ ਜਾਂ ਇੱਦਾਂ ਹੀ ਜੋੜ ਤੋੜ ਕਰਕੇ ਧੱਕੇ ਮੁੱਕੇ ਨਾਲ ਟ੍ਰਾਂਜੈਕਸ਼ਨ ਕਰਾ ਦਿੱਤੀ ਜਾਏਗੀ, ਵੀ ਕਿਵੇਂ ਅਸ਼ਿਓਰ ਕਰਦੇ ਹੋ ਵੀ ਪਬਲਿਕ ਸੇਫਟੀ ਨੂੰ ਰਿਸਕ ਨਹੀਂ ਆ?
ਕਹਿੰਦੇ ਅਸੀਂ ਇਸੇ ਅੰਡਰਸਟੈਂਡਿੰਗ ਨਾਲ ਕੰਮ ਕਰ ਰਹੇ ਹਾਂ, ਨਵੰਬਰ ਤੱਕ ਟ੍ਰਾਂਜੈਕਸ਼ਨ ਮੁਕੰਮਲ ਹੋ ਜਾਏਗੀ। ਸੋ ਜਿਵੇਂ ਕਲੋਵਰਡੇਲ ਦਾ ਟੇਕ ਓਵਰ ਮੁਕੰਮਲ ਕਰਾ ਲਿਆ
ਜੀ ਧੱਕੇ ਨਾਲ,
ਉਦਾਂ ਹੀ ਨਵੰਬਰ ਦੇ ਵਿੱਚ ਮੁਕੰਮਲ ਟ੍ਰਾਂਜੈਕਸ਼ਨ ਗਿਲਫਰਡ ਹੀ ਰਹਿ ਗਿਆ ਹੁਣ ਇੱਕ, ਸੋ ਉਹ ਵੀ ਹੋ ਜਾਏਗਾ। ਤੇ ਉਹਦੇ ਵਿੱਚ ਫਿਰ ਕਹਿ ਦਿੱਤਾ ਜਾਏਗਾ ਵੀ ਜੀ ਹੁਣ ਐਂਟੀ ਗੈਂਗ ਯੂਨਿਟ ਤੋਂ ਬਾਅਦ ਜਿਹੜੀ ਅਸੀਂ ਐਂਟੀ ਐਕਸਟੋਰਸ਼ਨ ਟਾਸਕ ਫੋਰਸ ਬਣਾਈ ਸੀ ਉਹਦੇ ਵਿੱਚੋਂ ਵੀ ਅਸੀਂ ਹੁਣ ਆਫਿਸਰ ਰੀਐਲੋਕੇਟ ਕਰਤੇ ਨੇ, ਹੁਣ ਗਿਲਫਰਡ ਚਲਾਤੇ ਨੇ। ਸੋ ਇੱਦਾਂ ਹੀ ਅਸੀਂ ਉਹੀ ਗੱਲ ਆ ਵੀ ਜੇ ਅਸੀਂ ਆਪਣਾ ਸਿਰ ਢੱਕਦੇ ਹਾਂ ਤੇ ਪੈਰ ਨੰਗੇ ਹੋ ਜਾਂਦੇ ਆ, ਪੈਰ ਢੱਕਦੇ ਹਾਂ ਤੇ ਸਿਰ ਨੰਗਾ ਹੋ ਜਾਂਦਾ। ਪੁਲਿਸ ਟ੍ਰਾਂਜੈਕਸ਼ਨ ਦੀ ਸਾਰੀ ਗੱਲ ਸ਼ੁਰੂ ਹੋਈ ਸੀ ਮੋਰ ਬੂਟਸ ਔਨ ਗਰਾਊਂਡ ਨੂੰ ਲੈ ਕੇ। ਹੁਣ ਮਿਊਨਿਸਪਲ ਇਲੈਕਸ਼ਨ ਆ ਰਿਹਾ, ਮਿਊਨਿਸਪਲ ਇਲੈਕਸ਼ਨ ਦੇ ਵਿੱਚ ਫਿਰ ਇੱਕ ਵਾਰ ਤੋਂ ਅਨਫੋਰਚੂਨੇਟਲੀ ਸਾਰੀਆਂ ਜਿਹੜੀਆਂ ਸਲੇਟਸ ਨੇ, ਸਾਰਿਆਂ ਦੇ ਜਿਹੜੇ ਪਲੈਟਫਾਰਮਸ ਨੇ, ਉਹਨਾਂ ਦੇ ਵਿੱਚ ਇੱਕ ਵਾਅਦਾ ਇਹ ਹੈ ਵੀ ਵਿਲ ਬ੍ਰਿੰਗ ਮੋਰ ਬੂਟਸ ਔਨ ਗਰਾਊਂਡ। ਕੋਈ ਕਹਿੰਦਾ ਅਸੀਂ 100 ਹੋਰ ਆਫਿਸਰਸ ਲੈ ਕੇ ਆਵਾਂਗੇ, ਕੋਈ ਕਹਿੰਦਾ 300 ਲੈ ਕੇ ਆਵਾਂਗੇ। ਸੋ ਅਜੇ ਵੀ ਉਹੀ ਚੀਜ਼ ਚੱਲ ਰਹੀ ਹੈ, ਅਸੀਂ ਸਿਰਫ ਪੁਲਿਸ ਦਾ ਬ੍ਰਾਂਡ ਚੇਂਜ ਕਰ ਲਿਆ ਪਰ ਪਰਨਾਲਾ ਉੱਥੇ ਦਾ ਉੱਥੇ
ਹੀ, ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਅੱਛਾ, ਆਬਾਦੀ ਵੱਧ ਗਈ, ਟਾਈਪ ਆਫ ਕ੍ਰਾਈਮ ਵੱਧ ਗਿਆ, ਕ੍ਰਾਈਮ ਕਰਨ ਦੇ ਤਰੀਕੇ ਹੋਰ ਕੰਪਲੈਕਸ ਹੋ ਗਏ, ਉਹਨਾਂ ਨੂੰ ਟਰੈਕ ਕਰਨਾ ਹੋਰ ਮੁਸ਼ਕਲ ਹੋ ਗਿਆ, ਤੇ ਉਹਦੇ ਬਾਵਜੂਦ ਸਾਡੀ ਜਿਹੜੀ ਪੁਲਿਸਿੰਗ ਰਿਸੋਰਸਿਸ ਦੀ ਘਾਟ ਆ, ਜਦੋਂ ਦੇਖੋ ਆਹ ਸ਼ਰੇਆਮ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਜਿਹੜੇ ਗਲਤ ਕਾਰਵਾਈਆਂ ਕਰਨ ਵਾਲੇ ਨੇ ਉਹਨਾਂ ਨੂੰ ਵੀ ਤਾਂ ਪਤਾ। ਪਿਛਲੇ ਹਫ਼ਤੇ ਵਾਲੀ ਉਸ ਗੱਲ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੰਸਰਨਿੰਗ ਤਾਂ ਉਹ ਸੀ ਨਾ, ਆਪਾਂ ਡਿਸਕਸ ਵੀ ਕੀਤਾ ਸੀ ਕਿ ਇੱਕ ਰਿਟਾਇਰਡ ਪੁਲਿਸ ਆਫਿਸਰ ਜਿਹੜੇ ਕਿ ਇੱਕ ਇਨਵੈਸਟੀਗੇਟਰ ਦੇ ਤੌਰ ਤੇ ਬੜੇ
ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਕੋਈ ਡਰੱਗਸ ਨਾਲ ਸੰਬੰਧਿਤ ਜਿਹੜੀਆਂ ਇਨਵੈਸਟੀਗੇਸ਼ਨ,
ਜਿਹੜਾ ਬੀਸੀ ਦਾ ਸਿਵਲ ਫੋਰਫੀਚਰ ਦਫ਼ਤਰ ਆ ਉਹਦੇ ਨਾਲ ਵੀ ਉਹ ਕੰਮ ਕਰਦੇ ਰਹੇ,
ਰਿਟਾਇਰਡ ਆਰਸੀਐਮਪੀ ਆਫਿਸਰ,
ਰਿਟਾਇਰਡ ਆਰਸੀਐਮਪੀ ਆਫਿਸਰ। ਉਹਨਾਂ ਨੇ ਆਪਣੇ ਨੌਰਥ ਸਰੀ ਦੇ ਨੇਬਰਹੁੱਡ ਦੇ ਵਿੱਚ ਦੇਖਿਆ ਵੀ ਕੋਈ ਮੁੰਡਿਆਂ ਦਾ ਟੋਲਾ ਇਕੱਠਾ ਹੁੰਦਾ ਉਹਨਾਂ ਨੇ ਸਰਵੇਲੈਂਸ ਕੀਤੀ, ਉਹਨਾਂ ਦੀ ਵੀਡੀਓ ਸਰਵੇਲੈਂਸ ਵੀ ਕੀਤੀ, ਹੋਰ ਨੋਟਸ ਬਣਾਏ 42 ਸਫ਼ਿਆਂ ਦੇ ਨੋਟਸ ਬਣਾ ਕੇ, ਜਿਹੜੇ ਕਿ ਕਹਿ ਲਓ ਕਿ ਇਨਵੈਸਟੀਗੇਸ਼ਨ ਦੀਆਂ ਲੀਡਸ ਹੋ ਸਕਦੇ ਨੇ, ਕੁਝ ਇੰਪੋਰਟੈਂਟ ਜਾਣਕਾਰੀ ਹੋ ਸਕਦੀ ਹੈ। ਇੱਕ ਸਾਬਕਾ RCMP ਅਫਸਰ,
ਇਹ ਸਾਰਾ ਫੁਟੇਜ,
ਵੀਡੀਓ ਫੁਟੇਜ ਨਾਲ ਇਹ ਸਾਰਾ ਕੰਮ ਕਰਕੇ ਦੇ ਰਿਹਾ। ਸਰੀ ਪੁਲਿਸ ਸਰਵਿਸ ਦਾ ਆਫਿਸਰ ਜਿਹੜਾ ਅਟੈਂਡ ਕਰਨ ਆਉਂਦਾ, ਉਹ ਕਹਿੰਦਾ ਜੀ ਠੀਕ ਆ, ਅਸੀਂ ਇੱਥੇ ਆਪਣੀ ਪੈਟਰੋਲਿੰਗ ਵਧਾ ਲੈਂਦੇ ਹਾਂ, ਪਰ ਜਿਹੜੇ ਤੁਸੀਂ ਆ 42 ਸਫ਼ਿਆਂ ਦੇ ਨੋਟਸ ਬਣਾ ਕੇ ਦਿੱਤੇ ਨੇ, ਇਹਦੇ ਬੇਸਿਸ 'ਤੇ ਅਸੀਂ ਕੰਮ ਨਹੀਂ ਕੁਝ ਕਰ ਸਕਦੇ, ਕਿਉਂਕਿ ਸਾਡੇ ਕੋਲ ਰੀਸੋਰਸਿਸ ਨਹੀਂ ਹੈਗੇ। ਰੀਸੋਰਸਿਸ ਮਤਲਬ ਬੂਟਸ ਔਨ ਦਾ ਗਰਾਊਂਡ।
ਐਗਜੈਕਟਲੀ, ਕਿ ਤੁਸੀਂ ਕਹਿੰਦੇ ਅੱਧੇ ਨਾਲ ਜ਼ਿਆਦਾ ਕੰਮ ਕਰਤਾ, ਪਰ ਇਹਨੂੰ ਫਰਦਰ ਇਨਵੈਸਟੀਗੇਟ ਕਰਨ ਵਾਸਤੇ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ। ਅਸੀਂ ਇੱਥੇ ਆਪਣੀ ਗਸ਼ਤ ਵਧਾ ਦਾਂਗੇ, ਹੋਰ ਕੁਝ ਨਹੀਂ ਕਰ ਸਕਦੇ,
ਹੋਰ ਕੁਝ ਨਹੀਂ ਕਰ ਸਕਦੇ। ਸੋ ਇਹ ਇਸ ਕਰਕੇ ਪਬਲਿਕ ਸੇਫਟੀ ਜੋ ਸਰੀ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਆ, ਇਟ ਇਜ਼ ਆਫ ਰੀਅਲ ਕੰਸਰਨ। ਅਤੇ ਜਿਉਂ ਜਿਉਂ ਮਿਊਂਸੀਪਲ ਇਲੈਕਸ਼ਨ ਨੇੜੇ ਆਏਗਾ, ਆ ਤੁਸੀਂ ਦੇਖ ਰਹੇ ਇਹਦੇ ਨਾਲ ਰਿਲੇਟਡ ਜਿਹੜੀ ਗੱਲਬਾਤ ਆ ਉਹ ਹੋਰ ਜ਼ਿਆਦਾ ਭਖੇਗੀ। ਦੇਖੋ ਇੱਕ ਗੱਲ ਇਹ ਚੰਗੀ ਆ ਕਿ ਪੋਲੀਟੀਕਲ ਡਿਸਕਸ਼ਨ ਦੇ ਵਿੱਚ ਇਹ ਗੱਲ ਰਹੇ, ਪਰ ਇਕੱਲੀ ਪੋਲੀਟੀਕਲ ਡਿਸਕਸ਼ਨ ਦੇ ਵਿੱਚ ਵੋਟਾਂ ਤੱਕ ਹੀ ਸੀਮਿਤ ਹੋ ਕੇ ਨਾ ਰਹਿ ਜਾਵੇ, ਬਿਯੋਂਡ ਦੈਟ ਜਿਹੜੇ ਵਾਅਦੇ ਹੁੰਦੇ ਨੇ ਉੱਤੇ ਐਕਸ਼ਨ ਹੋਣਾ ਚਾਹੀਦਾ।
ਬਿਲਕੁਲ, ਅਤੇ ਵਿਜੇ ਜੀ ਜਦੋਂ ਇੱਦਾਂ ਦੀਆਂ ਅਸੀਂ ਖਬਰਾਂ ਸੁਣਦੇ ਹਾਂ, ਪੜ੍ਹਦੇ ਹਾਂ, ਇਹਨਾਂ ਬਾਰੇ ਪਤਾ ਲੱਗਦਾ, ਅਤੇ ਉਸ ਤੋਂ ਬਾਅਦ ਜਿਹੜੀ ਇਹ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਮਿਊਨਸੀਪਲ ਲੈਵਲ 'ਤੇ, ਪ੍ਰੋਵਿੰਸ਼ੀਅਲ ਲੈਵਲ 'ਤੇ, ਉਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨੀ ਹਕੀਕਤ ਕੀ ਹੈ, ਤਾਂ ਪੁਲਿਸ ਆਫਿਸਰਸ ਵਾਸਤੇ ਮਨ ਵਿੱਚ ਰਿਸਪੈਕਟ ਹੋਰ ਵੱਧ ਜਾਂਦੀ ਹੈ।
ਹਾਂ ਸਹੀ ਗੱਲ ਆ,
ਕਿ ਤੁਸੀਂ ਦੇਖੋ ਐਕਸਟੋਰਸ਼ਨ ਦਾ ਇੰਨਾ ਪੇਚੀਦਾ ਮਾਮਲਾ, ਇੰਨਾ ਗੰਭੀਰ ਇੱਕ ਸਮੱਸਿਆ, ਜਿਹਨੂੰ ਅਸੀਂ ਇੱਕ ਕੀ ਕਹਿੰਦੇ ਸੀ, ਇੱਕ ਐਮਰਜੈਂਸੀ ਕ੍ਰਾਈਸਿਸ, ਕੀ ਸ਼ਬਦ ਇਸਤੇਮਾਲ ਕੀਤਾ ਸੀ,
ਟੈਰੋਰਿਜ਼ਮ ਇਨ ਸਲੋ ਮੋਸ਼ਨ।
ਹਾਂ, ਟੈਰਰ ਇਨ ਸਲੋ ਮੋਸ਼ਨ, ਤਾਂ DVDB ਫੈਡਰਲ ਉੱਥੇ ਜਾ ਕੇ ਆਟਵਾ ਕਹਿ ਕੇ ਆਏ ਸਨ, ਵੀ ਇਹਨੂੰ ਕਹਿੰਦੇ ਸੀ ਨਾ ਵੀ ਇਹਨੂੰ ਅਸੀਂ ਇੱਕ ਐਮਰਜੈਂਸੀ, ਕੀ ਸੀਗਾ ਇੱਕ ਉਹ ਸ਼ਬਦ ਜਿਹੜਾ ਵੀ ਇਹਨੂੰ ਇਹਦਾ ਦਰਜਾ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ, ਜਦੋਂ ਟਾਸਕ ਫੋਰਸ ਦੇ ਚੀਫ ਨੇ ਕਹਿਤਾ ਸੀ ਵੀ ਇਹ ਤਾਂ ਇੱਕ ਐਮਰਜੈਂਸੀ ਨਹੀਂ ਹੈ,
ਨੈਸ਼ਨਲ ਐਮਰਜੈਂਸੀ
ਕੁਝ ਹੋਰ ਸੀ, ਕ੍ਰਾਈਸਿਸ ਜਿਹੜਾ ਉਹ ਕਹਿ ਰਹੇ ਸਨ ਵੀ ਇਹ ਇੱਕ ਕ੍ਰਾਈਸਿਸ ਨਹੀਂ ਹੈ, ਆਈ ਵੋਂਟ ਕਾਲ ਇਟ ਅ ਕ੍ਰਾਈਸਿਸ। ਤੇ ਉਹ ਅਜਿਹੀ ਸਿਚੁਏਸ਼ਨ, ਨੈਸ਼ਨਲ ਐਮਰਜੈਂਸੀ, ਟੈਰਰ ਇਨ ਸਲੋ ਮੋਸ਼ਨ, ਕ੍ਰਾਈਸਿਸ, ਤੇ ਉਸ ਤੋਂ ਬਾਅਦ ਇੰਨੇ ਲਿਮਿਟਿਡ ਰਿਸੋਰਸਿਸ ਦੇ ਨਾਲ ਪੁਲਿਸ ਆਫਿਸਰਸ ਨੇ ਆਪਣੀ ਜੋ ਜ਼ਮੀਨੀ ਕਾਰਵਾਈ, ਜੋ ਜ਼ਮੀਨ ਤੇ ਕਾਰਵਾਈ ਕਰਕੇ ਇਸ ਪੂਰੇ ਕ੍ਰਾਈਸਿਸ ਨੂੰ ਇੱਕ ਤਰ੍ਹਾਂ ਰਿਸੋਲਵ ਕੀਤਾ। ਤੇ ਹੁਣ ਅਸੀਂ ਥੈਂਕਫੁਲੀ, ਆਈ ਡੋਂਟ ਜਿੰਕਸ ਇਟ, ਕਿ ਬਹੁਤ ਘੱਟ ਇੱਦਾਂ ਦੀਆਂ ਹੁਣ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ, ਜੋ ਕਿ ਨੋਰਮ ਬਣ ਗਈ ਸੀ ਸਾਡੇ ਨਿਊਜ਼ ਟੇਕਵੇ ਸੈਗਮੈਂਟ ਦੀ ਸ਼ੁਰੂਆਤ ਹੀ, ਹਰ ਸ਼ੋਅ ਦੀ ਸ਼ੁਰੂਆਤ ਇਸੇ ਖਬਰ ਤੋਂ ਅਨਫੋਰਚੁਨੇਟਲੀ ਹੁੰਦੀ ਸੀ
ਕਿ
ਅੱਜ ਉੱਥੇ ਗੋਲੀ ਚੱਲ ਗਈ ਹੈ, ਹੁਣ ਦੋ ਥਾਵਾਂ ਤੇ ਗੋਲੀ ਚੱਲ ਗਈ ਹੈ, ਤਿੰਨ ਤੇ ਚੱਲ ਗਈ ਹੈ, ਤੇ ਹੁਣ ਉਹਨੂੰ ਠੱਲ ਪੈ ਗਈ। ਤੇ ਇਹਦੇ ਵਿੱਚ ਸਮਝ ਆਉਂਦੀ ਹੈ ਕਿ ਸਾਰੀ ਦੀ ਸਾਰੀ ਜਿਹੜੀ ਜੋ ਸਾਰਾ ਕ੍ਰੈਡਿਟ ਹੈ ਉਹ ਪੁਲਿਸ ਆਫਿਸਰ ਨੂੰ ਜਾਂਦਾ।
ਸਹੀ ਗੱਲ,
ਇੰਨੇ ਲਿਮਿਟਿਡ ਰਿਸੋਰਸਿਸ ਦੇ ਨਾਲ ਉਹਨਾਂ ਨੇ ਇੰਨੀ ਵੱਡੀ ਕਾਰਵਾਈ ਪਾਈ ਹੈ, ਕਿਉਂਕਿ ਕਲੀਅਰਲੀ ਰਿਸੋਰਸਿਸ ਤਾਂ ਬਹੁਤ ਘੱਟ ਨੇ।
ਬਿਲਕੁਲ, ਤੁਸੀਂ ਇਹ ਸੋਚੋ ਜਿਹੜਾ ਵੀ ਤੁਸੀਂ ਜਿੱਥੇ ਜਿਹੜਾ ਵੀ ਕੋਈ ਵਿਅਕਤੀ ਕੰਮ ਕਰਦਾ, ਜੇ ਤੁਸੀਂ ਫਰੇਮਰ ਹੋ, ਤੁਹਾਡੇ ਕੋਲ ਜੇ ਥੋੜੇ ਨਹੀਂ ਹੈਗੇ, ਥੋੜੇ ਨੇ ਆਪ ਉੱਠ ਕੇ ਨਹੀਂ ਕੰਮ ਕਰਦੇ, ਤੁਸੀਂ ਜੇ ਰੈਸਟੋਰੈਂਟ ਓਨਰ ਹੋ, ਤੁਹਾਡੇ ਕੋਲ ਆਟੇ ਦੇ ਬੈਗ ਪਏ ਆ, ਤੁਹਾਡੇ ਕੋਲ ਉਹਨੂੰ ਗੁੰਨ ਕੇ ਰੋਟੀਆਂ ਬਣਾਉਣ ਵਾਲਾ ਬੰਦਾ ਨਹੀਂ ਹੈਗਾ, ਪਰ ਤਾਂ ਵੀ ਉਹ ਸਾਰਾ ਕੰਮ ਜੇ ਚੱਲਦਾ ਪਿਆ, ਤਾਂ ਜਿਹੜਾ ਉਹਦਾ ਮਤਲਬ ਹੈ ਜੋ ਐਗਜ਼ਿਸਟਿੰਗ ਸਟਾਫ ਤੁਹਾਡੇ ਕੋਲ, ਜਿੰਨਾ ਪੂਲ ਆਫ ਵਰਕਰਸ ਹੈਗਾ, ਉਹਦੇ ਉੱਪਰ ਪ੍ਰੈਸ਼ਰ ਬਹੁਤ ਵਧਿਆ ਹੋਇਆ।
ਤੁਸੀਂ ਦੇਖੋ ਇਹ ਦੋਨੋਂ ਚੀਜ਼ਾਂ ਵੀ, ਤੁਸੀਂ ਐਗਜ਼ਾਮਪਲ ਜਿਹੜੀ ਦਿੱਤੀ ਆ, ਇਹ ਵੀ ਆਪਸ ਵਿੱਚ ਦੇਖੋ ਕਿਤੇ ਨਾ ਕਿਤੇ ਜਾ ਕੇ ਰਲ ਜਾਂਦੀਆਂ ਦੋਨੋਂ ਚੀਜ਼ਾਂ, ਕਿ ਅਸੀਂ ਇਮੀਗ੍ਰੇਸ਼ਨ ਵਧਾਈ, ਉਹਦੇ ਕਰਕੇ ਇਹ ਸੁਣਨ ਚ ਆਇਆ ਕਿ ਜੀ ਬਹੁਤ ਸਾਰੇ ਜਿਹੜੇ ਇਲੀਗਲ, ਜਿਹੜੇ ਕੋਈ ਇੰਟਰਨੈਸ਼ਨਲ, ਜਿਹੜੇ ਕੋਈ ਮਾਈਗ੍ਰੈਂਟਸ ਨੇ, ਉਹਨਾਂ ਵਿੱਚੋਂ ਕਈ ਅਨਫੋਰਚੁਨੇਟਲੀ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕ ਪਰਮਿਟ ਹੋਲਡਰਸ, ਉਹਨਾਂ ਵਿੱਚੋਂ ਕਈ ਲੋਕ ਫੜੇ ਗਏ ਐਕਸਟੋਰਸ਼ਨ ਦੇ ਮਾਮਲੇ ਵਿੱਚ, ਤੇ ਹੁਣ ਇਮੀਗ੍ਰੇਸ਼ਨ ਘਟਾਈ ਹੈ, ਉਹਦੇ ਕਰਕੇ ਤੁਸੀਂ ਐਗਜ਼ਾਮਪਲ ਦੀ ਰੈਸਟੋਰੈਂਟਸ ਦੀ, ਟ੍ਰੇਡਸ ਦੀ, ਉਹਨਾਂ ਦੇ ਵਿੱਚ ਵਰਕਰਸ ਐਕਚੁਅਲੀ ਘਟਣ ਲੱਗ ਗਏ ਨੇ
ਜੀ।
ਸੋ ਇਧਰੋਂ ਚੀਜ਼ ਕੰਟਰੋਲ ਹੋਈ ਹੈ, ਤੇ ਹੁਣ ਰੈਸਟੋਰੈਂਟਸ ਤੇ ਟ੍ਰੇਡਸ ਜਿਹੜੇ ਨੇ ਉਹ ਸਾਰੇ ਕਹਿ ਰਹੇ ਨੇ ਕਿ ਸਾਡੇ ਕੋਲ ਜੀ ਹੁਣ ਕੰਮ ਹੀ ਨਹੀਂ ਹੈਗੇ, ਸੋ ਜੇ ਇਮੀਗ੍ਰੇਸ਼ਨ ਵਧਾਵਾਂਗੇ ਤੇ ਫਿਰ ਦੂਜੇ ਪਾਸੇ ਪ੍ਰੋਬਲਮ ਸ਼ੁਰੂ
ਹੋ ਗਈ। ਆਈ ਥਿੰਕ ਪ੍ਰੋਬਲਮ ਦੂਜੇ ਪਾਸੇ ਦੀ ਇਹ ਸੀ ਨਾ ਕਿ ਜਿਸ ਤਰ੍ਹਾਂ ਦੀ ਅਨਕੰਟਰੋਲਡ ਇਮੀਗ੍ਰੇਸ਼ਨ ਕੀਤੀ ਗਈ ਕਿ ਕਿਸੇ ਦੇ ਨਾ ਪੇਪਰ ਚੈੱਕ ਕੀਤੇ ਪ੍ਰੋਪਰਲੀ, ਨਾ ਕੁਝ ਕੰਮ ਪ੍ਰੋਪਰਲੀ, ਨਾ ਦਰਿਆਫਤ ਕੀਤਾ, ਵੀ ਜਿਹੜਾ ਵੀ ਆਇਆ ਬਸ ਠੀਕ ਹੈ ਜੀ। ਕਿੰਨੀਆਂ ਤਾਂ ਇੱਦਾਂ ਰਿਪੋਰਟਾਂ ਆਈਆਂ ਸੀ ਕਿ ਕਿੰਨੇ ਵਿਜ਼ਿਟਰ ਵੀਜ਼ਾਜ਼ ਇਹ ਦੇਖੇ ਬਗੈਰ ਅਪਰੂਵ ਕਰ ਦਿੱਤੇ ਗਏ ਕਿ ਬੰਦੇ ਦੀ ਫਾਈਨੈਂਸ਼ੀਅਲ ਸਟੈਂਡਿੰਗ ਵੀ ਹੈਗੀ ਹੈ ਕਿ ਨਹੀਂ। ਪਹਿਲਾਂ ਕਿੰਨੇ ਵਿਜ਼ਿਟਰ ਵੀਜ਼ਾਜ਼, ਵਾਸੂ ਜੀ ਪਿਛਲੇ 5 ਸਾਲ ਛੱਡਦੋ, ਉਸ ਤੋਂ ਪਹਿਲਾਂ ਕਿੰਨੇ ਵਿਜ਼ਿਟਰ ਵੀਜ਼ਾ ਇਸ ਗੱਲ ਤੇ ਰਿਫਿਊਜ਼ ਹੁੰਦੇ ਸੀ ਕਿ ਯੂ ਡੋ ਨਾਟ ਹੈਵ ਦੀ ਫਾਈਨੈਂਸ਼ੀਅਲ ਮੀਨਸ ਟੂ ਸਪੋਰਟ ਯੋਰਸੈਲਫ।
ਵਿਜੇ ਜੀ, ਆਪਾਂ ਇਹਦੀ ਗੱਲ ਕਰ ਹੀ ਰਹੇ ਹਾਂ, ਤੇ ਦੇਖੋ ਹੁਣ ਬਿੱਲ C-12 ਪਾਸ ਕੀਤਾ
ਗਿਆ,
ਅਸਾਈਲਮ ਸੰਬੰਧੀ ਜਿਹੜੇ ਰੂਲਸ ਨੇ ਉਹ ਚੇਂਜ ਹੋਏ ਨੇ, ਇਹਨਾਂ ਬਾਰੇ ਹੁਣ ਰਿਪੋਰਟ ਇਹ ਆ ਰਹੀ ਹੈ ਕਿ ਇਸ ਸੇਮ ਜਿਹੜੇ ਬਿਲਕੁਲ ਹੂ ਬਹੂ ਇਹੀ ਚੇਂਜਿਸ ਜਿਹੜੇ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ,
ਹਾਂ
ਸ਼ੌਨ ਫ੍ਰੇਜ਼ਰ ਤੋਂ ਬਾਅਦ ਜਿਹੜੇ ਮਾਰਕ ਮਿਲਰ ਮਿਨਿਸਟਰ ਬਣੇ ਇਮੀਗ੍ਰੇਸ਼ਨ ਦੇ, ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਇਹ ਪੂਰਾ ਪ੍ਰੋਗਰਾਮ ਬਣਾ ਕੇ ਉਹਨਾਂ ਨੇ ਪੇਸ਼ ਕੀਤਾ ਸੀ ਕਿ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਲਾਗੂ ਕਰੀਏ। ਜਸਟਿਨ ਟਰੂਡੋ ਤੋਂ ਪ੍ਰਾਈਮ ਮਿਨਿਸਟਰ ਸਨ,
ਉਹਨਾਂ ਨੇ ਚਿੱਠੀ ਜਸਟਿਨ ਟਰੂਡੋ ਤੇ ਕ੍ਰਿਸਟੀਆ ਫ੍ਰੀਲੈਂਡ ਦੋਨਾਂ ਨੂੰ ਲਿਖੀ,
ਦੋਨਾਂ ਨੂੰ
ਪ੍ਰਾਈਮ ਮਿਨਿਸਟਰ ਐਂਡ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਇਹ ਖਤ ਲਿਖਿਆ ਕਿ ਇਮੀਗ੍ਰੇਸ਼ਨ, ਰੈਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਜਾਵੇ ਕਿ ਅਸਾਈਲਮ ਸੀਕਰਸ ਨੂੰ ਰੈਫਿਊਜੀ ਕਲੇਮ, ਉਹਨੂੰ ਕਲੇਮ ਨਾ ਲਾਣ ਦਿਓ ਜੇ ਉਹ ਕੈਨੇਡਾ ਦੇ ਵਿੱਚ ਆਇਆ, ਉਹਨਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ
ਜੇ ਉਹ ਇਰੈਗੂਲਰ ਪੋਰਟ ਆਫ ਐਂਟਰੀ ਤੋਂ ਆਇਆ ਤੇ 14 ਦਿਨਾਂ ਤੋਂ ਬਾਅਦ ਨਾ ਲਗਾ ਸੇ, ਸੇਮ ਇਹੀ ਚੇਂਜਸ ਜੋ C12 ਦੇ ਵਿੱਚ ਜੋ ਹੁਣ ਕੀਤਾ
ਜੀ।
ਸੋ ਇਦਾਂ ਨਹੀਂ ਵੀ ਆਈਡੀਆ ਪਹਿਲਾਂ ਨਹੀਂ ਸੀ ਆਇਆ, ਇਦਾਂ ਨਹੀਂ ਕਿ ਇਹ ਪ੍ਰੋਬਲਮ ਪਹਿਲਾਂ ਆਈਡੈਂਟੀਫਾਈ ਨਹੀਂ ਸੀ ਹੋਈ, ਪ੍ਰੋਬਲਮ ਵੀ ਆਈਡੈਂਟੀਫਾਈ ਹੋਈ ਸੀ, ਆਈਡੀਆ ਵੀ ਆ ਗਿਆ ਸੀ, ਪ੍ਰਪੋਜ਼ਲ ਵੀ ਆ ਗਿਆ ਸੀ, ਇਟ ਵਾਸ ਕਲੀਅਰਲੀ ਲੈਕ ਆਫ ਪੋਲੀਟੀਕਲ ਵਿਲ।
ਸੋ ਕੀ ਲੀਡਰਸ਼ਿਪ ਦਾ ਹੀ ਫਰਕ?
ਤਰਜੀਹਾਂ ਕੁਝ ਹੋਰ ਸੀ ਨਾ,
ਲੀਡਰਸ਼ਿਪ ਦਾ ਫਰਕ ਆ
ਜੀ।
ਉਸ ਵੇਲੇ ਜੇ ਬਿੱਲ ਲੈ ਕੇ ਆਉਂਦੇ ਐਨਡੀਪੀ ਦਾ ਸਮਰਥਨ ਸੀ ਤੇ ਐਨਡੀਪੀ ਦੇ ਜਗਮੀਤ ਸਿੰਘ ਨੇ ਇਸ ਗੱਲ ਦੇ ਕਦੇ ਹਮਾਇਤੀ ਨਹੀਂ ਸੀ ਬਣਨਾ। ਸੋ ਕੈਨੇਡਾ ਦਾ ਤੁਸੀਂ ਇਹ ਲਾ ਲਓ ਘੱਟੋ ਘੱਟ ਜੇ ਜ਼ਿਆਦਾ ਨਹੀਂ ਮਿਨੀਮਮ ਫੋਰ ਅਬਾਊਟ 2 to 2.5 years ਖਰਾਬਾ ਇਸ ਕਰਕੇ ਹੋਇਆ ਕਿਉਂਕਿ ਇੱਕ ਪਰਟੀਕੁਲਰ ਪ੍ਰਾਈਮ ਮਿਨਿਸਟਰ ਕੀ ਆਪਣੀ ਕੁਰਸੀ ਬਚਾਉਣ ਦੀ ਕਵਾਇਦ ਦੇ ਵਿੱਚ ਹੀ ਲੱਗਿਆ ਰਿਹਾ ਸੀ। ਤਰਜੀਹਾਂ ਡਿਫਰੈਂਟ ਸੀਗੀਆਂ। ਬਸ ਤੁਸੀਂ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਪਲੈਨ ਇੰਸ਼ੋਰੈਂਸ ਵੱਲੋਂ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2 or $3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕਾਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 604-363-2200 ਔਰ ਵਿਜ਼ਿਟ planinsurance.ca। ਜਿਹੜੇ ਵੀਜ਼ਾਜ਼ ਦੀ ਮੈਸ ਕੈਂਸਲੇਸ਼ਨ ਦੀ ਗੱਲ ਹੈ, ਇਹ ਵੀ ਮਾਰਕ ਮਿਲਰ ਨੇ ਉਦੋਂ ਤਜਵੀਜ਼ ਕੀਤੀ ਸੀ।
ਸੋ ਸਾਰਾ ਇਹ ਪ੍ਰਪੋਜ਼ਲ ਜਿਹੜਾ ਐਜ਼ ਇਟ ਇਜ਼ ਇਹ ਮਾਰਕ ਮਿਲਰ ਵੱਲੋਂ ਪ੍ਰੋਗਰਾਮ ਬਣਾ ਕੇ ਪੇਸ਼ ਕੀਤਾ ਗਿਆ ਸੀ।
ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਬਣੇ ਸਨ, ਇਹ ਗੱਲ ਵਾਸੂ ਜੀ 2024 ਦੀ ਆ,
ਹਾਂਜੀ,
ਸੈਕਿੰਡ ਹਾਫ ਆਫ 2024, ਮਤਲਬ ਕਿ ਆਲਮੋਸਟ ਡੇਢ ਸਾਲ ਪਹਿਲਾਂ ਜਿਹੜੀ ਗੱਲ ਹਾਈਲਾਈਟ ਕਰ ਦਿੱਤੀ ਗਈ ਸੀ ਉਹ ਹੁਣ ਜਾ ਕੇ ਕਿਤੇ ਪਿਛਲੇ ਮਹੀਨੇ ਉਹ ਕਾਨੂੰਨ ਪਾਸ ਹੋਇਆ। ਸੋ ਲੀਡਰਸ਼ਿਪ ਦੀ ਚੇਂਜ ਦਾ ਹੀ ਫਰਕ ਆ। ਸਰਕਾਰ ਤਾਂ ਉਦੋਂ ਵੀ ਮਾਈਨੋਰਿਟੀ ਸੀ, ਸਰਕਾਰ ਹੁਣ ਵੀ ਮਾਈਨੋਰਿਟੀ ਹੀ ਸੀ, ਜਦੋਂ ਆਹ ਬਿੱਲ ਪਾਸ ਕੀਤਾ ਸਰਕਾਰ ਤਾਂ ਉਦੋਂ ਵੀ ਮਾਈਨੋਰਿਟੀ ਸੀ।
ਮਾਰਕ ਮਿਲਰ ਜਦੋਂ ਮਿਨਿਸਟਰ ਬਣੇ ਸਨ, ਜਦੋਂ ਉਹਨਾਂ ਨੇ ਟੇਕ ਓਵਰ ਕੀਤਾ ਸੀ ਸ਼ੌਨ ਫ੍ਰੇਜ਼ਰ ਤੋਂ ਬਾਅਦ
ਜੀ,
ਉਦੋਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਮੈਂਡੇਟ ਲੈਟਰ ਦੇ ਵਿੱਚ ਇੱਕ ਹੋਰ ਚੀਜ਼ ਲਿਖੀ ਹੋਈ ਹੈ ਕਿ ਜਿਹੜੇ ਅਨਡਾਕੂਮੈਂਟਡ ਵਰਕਰਸ ਨੇ ਉਹਨਾਂ ਵਾਸਤੇ ਕੋਈ ਵਧੀਆ ਜਿਹਾ ਪਲਾਨ ਬਣਾਇਆ ਜਾਵੇ, ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਵੇ ਤਾਂ ਜੋ ਮੇਨ ਸਟ੍ਰੀਮ ਦੇ ਵਿੱਚ ਆ ਸਕਣ, ਇਕਾਨਮੀ ਦੇ ਵਿੱਚ ਯੋਗਦਾਨ ਪਾ ਸਕਣ। ਤੇ ਉਹ ਪ੍ਰੋਗਰਾਮ ਵੀ ਬਾਅਦ ਵਿੱਚ ਠੰਡੇ ਵਸਤੇ 'ਚ ਪਾ ਦਿੱਤਾ ਗਿਆ। ਕਿਉਂ? ਕਿਉਂਕਿ ਤਰਜੀਹਾਂ ਹੋਰ ਸਨ।
ਸੋ ਕੀ ਹੁਣ ਉਹ ਵੀ ਪ੍ਰੋਗਰਾਮ ਆਉਣ ਦੇ ਚਾਂਸਿਸ ਹੈਗੇ ਨੇ?
ਹੁਣ ਮਿਨਿਸਟਰ ਬਦਲ ਗਏ ਨੇ ਤੇ ਚੀਜ਼ਾਂ, ਮੈਨੂੰ ਲੱਗਦਾ ਹੁਣ ਇਮੀਗ੍ਰੇਸ਼ਨ ਉਨੀ ਪਾਪੂਲਰ ਚੀਜ਼ ਨਹੀਂ ਰਹੀ, ਹੁਣ ਇਮੀਗ੍ਰੇਸ਼ਨ ਘਟਾਉਣ ਦੀ ਗੱਲ ਹੋ ਰਹੀ ਹੈ। ਉਹਦੇ ਵਿੱਚ ਜੇ ਕਹੇਗੀ ਸਰਕਾਰ ਕਿ ਅਸੀਂ ਜਿਹੜੇ ਅਨਡਾਕੂਮੈਂਟਡ ਵਰਕਰਸ ਨੇ ਉਹਨਾਂ ਨੂੰ ਰੈਗੂਲਰਾਈਜ਼ ਕਰਨਾ, ਆਈਡੀਆ ਤਾਂ ਭਾਵੇਂ ਚੰਗਾ ਹੈ ਪਰ ਇਹਦੇ ਬਾਰੇ ਆਪੋਜੀਸ਼ਨ ਇਹਨੂੰ ਮੁੱਦਾ ਬਣਾ ਦੇਗੀ ਕਿ ਜੀ ਜਿਹੜੇ ਬੰਦੇ ਇਲੀਗਲ ਰਹੇ ਤੁਸੀਂ ਉਹਨਾਂ ਨੂੰ ਇਨਸੈਂਟੀਵਾਈਜ਼ ਕਰ ਰਹੇ ਹੋ।
ਪਹਿਲਾਂ ਹੋਏਗਾ ਪਤਾ ਕਿ ਸਰਕਾਰ ਨੂੰ ਇਹ ਦਿਖਾਉਣਾ ਪੈਣਾ ਕਿ ਆ ਬਿੱਲ C12 ਦੇ ਆਧਾਰ ਤੇ ਜਾਂ ਜਿਹਨਾਂ ਦੇ ਖਿਲਾਫ਼ ਐਕਸਟ੍ਰੈਕਸ਼ਨ ਦੀਆਂ ਇਨਵੈਸਟੀਗੇਸ਼ਨ ਚੱਲੀਆਂ ਸੀ ਕਿ ਉਹਨਾਂ ਨੂੰ ਕੀ ਸੱਚਮੁੱਚ ਡਿਪੋਰਟ ਕਰ ਦਿੱਤਾ ਗਿਆ। ਪਹਿਲਾਂ ਇਹਦੀ ਕਾਰਗੁਜ਼ਾਰੀ ਦਾ ਇਫੈਕਟ ਦਿਖਾ ਕੇ,
ਬਿਲਕੁਲ,
ਆਈ ਥਿੰਕ ਉਸ ਤੋਂ ਬਾਅਦ ਦੈਟ ਵਿਲ ਬੀ ਫਾਲੋਡ ਵਿਦ ਸਮ ਕਾਇੰਡ ਆਫ ਅ ਪਲਾਨ, ਜਿਹਦੇ ਵਿੱਚ ਕੈਨੇਡਾ ਦੇ ਵਿੱਚ ਇਸ ਵੇਲੇ ਅਨਡਾਕੂਮੈਂਟਡ ਵਰਕਰਸ ਜਿਹੜੇ ਕਿਤੇ ਨਾ ਕਿਤੇ ਕੰਮ ਲੱਗੇ ਨੇ, ਆਰੇ ਲੱਗੇ ਨੇ, ਉਹ ਸਿਸਟਮ ਦਾ ਹਿੱਸਾ ਬਣੇ ਹੋਏ ਨੇ ਪਰ ਅੰਡਰਗਰਾਊਂਡ ਤਰੀਕੇ ਨਾਲ, ਉਹਨਾਂ ਨੂੰ ਫਿਰ ਰੈਗੂਲਰਾਈਜ਼ ਕਰਨ ਦਾ ਕੋਈ ਨਾ ਕੋਈ ਪਲਾਨ ਮੈਂ ਲੱਗਦਾ ਸਰਕਾਰ ਨੂੰ ਲਿਆਉਣਾ ਪੈਣਾ। ਕਿਉਂਕਿ ਰੀਜ਼ਨ ਉਹਦਾ ਇਹ ਵੀ ਹੈ ਵਾਸੂ ਜੀ ਕਿ ਜੋ ਸਾਰੇ ਦੇ ਸਾਰੇ ਬੰਦੇ ਸਿਸਟਮ 'ਚੋਂ ਨਿਕਲ ਕੇ ਹੁਣ ਚਲੇ ਜਾਂਦੇ ਨੇ, ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਆਲਰੇਡੀ ਕਈ ਥਾਵਾਂ ਤੋਂ ਇਹ ਇੰਡਸਟਰੀਜ਼ ਦੇ ਵਿੱਚ ਇਹ ਗੱਲ ਆ ਵੀ ਸਾਡੇ ਕੋਲ ਕਾਮਿਆਂ ਦੀ ਘਾਟ ਆ, ਕਾਮਿਆਂ ਦੀ ਉਹ ਘਾਟ ਤਾਂ ਫਿਰ ਹੋਰ ਜ਼ਿਆਦਾ ਪ੍ਰੋਨਾਊਂਸ ਹੋ ਜਾਣੀ ਆ।
ਪਲੱਸ ਵਿਜੇ ਜੀ, ਜਿਹੜੇ ਉਹ ਲੋਕ ਕੰਮ ਕਰ ਰਹੇ ਨੇ ਅੰਡਰਗਰਾਊਂਡ ਇਕਾਨਮੀ ਦੇ ਵਿੱਚ, ਉਹ ਸਾਡੇ ਕਿਸੇ ਵੀ ਡੇਟਾ ਸੈੱਟ ਦਾ ਹਿੱਸਾ ਨਹੀਂ ਬਣਦੇ, ਸਾਡਾ ਸਾਰਾ ਡੇਟਾ ਸਕਿਊ ਹੋ ਜਾਂਦਾ ਉਹਦੇ ਕਰਕੇ ਕਿ ਬੇਰੋਜ਼ਗਾਰੀ ਦੇ ਅੰਕੜੇ, ਉਹਦੇ ਨਾਲ ਸੰਬੰਧਿਤ GDP ਦੇ ਅੰਕੜੇ, ਹਰ ਕੋਈ ਚੀਜ਼ ਪ੍ਰਭਾਵਿਤ ਹੁੰਦੀ ਹੈ। ਸੋ ਜੇ ਉਹ ਸਾਰੇ ਵਰਕਰ ਜਿਹੜੇ ਐਜ਼ ਇਟ ਇਜ਼ ਇਕਾਨਮੀ 'ਚ ਕੰਮ ਕਰ ਰਹੇ ਨੇ ਮੇਨ ਸਟ੍ਰੀਮ ਦੇ ਵਿੱਚ ਆ ਜਾਣਗੇ, ਰੈਗੂਲਰਾਈਜ਼ ਹੋ ਜਾਣਗੇ, ਤਾਂ ਫਿਰ ਉਹਦੇ ਨਾਲ ਇਕਾਨਮੀ ਦਾ ਫਾਇਦਾ ਹੀ ਹੋਣਾ। ਚਰਨਜੀਤ ਗਿੱਲ ਜੀ ਦਾ ਮੈਸੇਜ ਆਇਆ ਹੋਇਆ, ਕਹਿੰਦੇ ਸਨ 2000 ਦੇ ਵਿੱਚ ਉਹਨਾਂ ਨੂੰ ਧਿਆਨ ਹੈ ਕਿ ਵਿਜ਼ਟਰ ਵੀਜ਼ਾ ਦਾ ਅਪਰੂਵਲ ਰੇਟ 20% ਹੁੰਦਾ ਸੀ, ਤੇ ਕਹਿੰਦੇ ਵੀ ਹੁਣ ਤਾਂ ਹਰ ਕਿਸੇ ਨੂੰ ਵੀਜ਼ੇ ਮਿਲਣ ਲੱਗ ਗਏ ਸੀ। ਪ੍ਰੋਬਲਮ ਇਹ ਹੋਈ ਹੈ, ਬਿਲਕੁਲ ਠੀਕ ਗੱਲ ਹੈ, ਕਿਉਂਕਿ ਕਈ ਲੋਕਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਯਾਰ, ਕਈ ਵਾਰੀ ਹੈਰਾਨੀ ਹੁੰਦੀ ਹੈ ਇਹਨੂੰ ਵਿਜ਼ਟਰ ਵੀਜ਼ਾ ਕਿਵੇਂ ਮਿਲ ਗਿਆ।
ਜਿਹੜੀ ਸਕਰੂਟਨੀ ਪਹਿਲਾਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਦੀ ਹੋਇਆ ਕਰਦੀ ਸੀ, ਕਿ ਇੱਕ ਸਭ ਤੋਂ ਪਹਿਲਾਂ ਇੱਕ ਕੁਐਸਚਨ ਇਹ ਦੇਖਿਆ ਜਾਂਦਾ ਸੀ ਕਿ ਡੂ ਯੂ ਹੈਵ ਸਫੀਸ਼ੀਐਂਟ ਟਾਈਜ਼ ਟੂ ਯੋਰ ਹੋਮ ਕੰਟਰੀ, ਕਿ ਜਿਹੜੇ ਮੁਲਕ ਤੋਂ ਤੁਸੀਂ ਆ ਰਹੇ ਹੋ ਤੁਹਾਡੇ ਉੱਥੇ ਇੰਨੇ ਮਜ਼ਬੂਤ, ਤੁਹਾਡੀਆਂ ਜੜ੍ਹਾਂ ਇੰਨੀਆਂ ਉੱਥੇ ਮਜ਼ਬੂਤ ਨੇ ਕਿ ਤੁਸੀਂ ਵਾਪਸ ਜਾਓਗੇ। ਇੱਕ ਦੂਜਾ ਕਿ ਤੁਹਾਡੇ ਕੋਲ ਇੰਨੇ ਫਾਈਨੈਂਸ਼ੀਅਲ ਮੀਨਸ ਹੈਗੇ ਨੇ, ਤੁਹਾਡੇ ਬੈਂਕ ਖਾਤੇ ਦੇ ਵਿੱਚ ਤੁਸੀਂ ਇੰਨੇ ਪੈਸੇ ਦਿਖਾਏ ਨੇ ਕਿ ਤੁਸੀਂ ਵਿਜ਼ਟਰ ਕੀ ਆ, ਤੁਸੀਂ ਘੁੰਮਣ ਫਿਰਨ ਜਾ ਰਹੇ ਹੋ, ਤੁਸੀਂ ਲੈਜਰ ਐਕਟੀਵਿਟੀ ਲਈ, ਸੈਰ ਸਪਾਟੇ ਲਈ ਜਾ ਰਹੇ ਹੋ। ਤੇ ਜੇ ਤੁਸੀਂ ਕਿਸੇ ਵੀ ਮੁਲਕ ਤੋਂ ਕੈਨੇਡਾ ਆਉਣਾ ਤਾਂ ਕੈਨੇਡੀਅਨ ਡਾਲਰ ਦੇ ਵਿੱਚ ਅਦਾਇਗੀ ਕਰਕੇ ਇੱਥੇ ਹਫ਼ਤਾ, ਦੋ ਹਫ਼ਤਾ, ਮਹੀਨਾ, ਦੋ ਮਹੀਨੇ ਰਹਿਣ ਦੀ, ਆਪਣਾ ਖਰਚਾ ਚੱਕਣ ਦੀ ਤੁਹਾਡੇ ਕੋਲ ਸਮਰੱਥਾ ਹੈ ਕਿ ਨਹੀਂ? ਸੋ ਉਹ ਚੀਜ਼ਾਂ ਦੇਖੀਆਂ ਨਹੀਂ ਗਈਆਂ ਪਿਛਲੇ ਸਮੇਂ,
ਯਾ ਪ੍ਰੋਬਲਮ ਹੈ, ਦੇਖੀਆਂ ਨਹੀਂ ਗਈਆਂ,
ਦੇਖੀਆਂ ਨਹੀਂ ਗਈਆਂ।
ਐਨਫੋਰਸਮੈਂਟ ਦੀ ਘਾਟ ਹੈ ਹਰ ਪਾਸੇ ਹੀ, ਕਿ ਅਸੀਂ ਕਾਨੂੰਨ ਸਾਡੇ ਸੋਹਣੇ ਬਣੇ ਹੋਏ ਆ, ਜੇ ਆਪਾਂ ਕਾਗਜ਼ ਹੀ ਦੇਖਾਂਗੇ ਸਿਰਫ, ਲਿਖਿਆ ਸਭ ਕੁਝ ਸਹੀ ਹੋਇਆ ਪਰ ਉਹਨੂੰ ਲਾਗੂ ਨਹੀਂ ਅਸੀਂ ਕਰ ਪਾ ਰਹੇ, ਕਿਉਂਕਿ ਰਿਸੋਰਸਿਸ ਦੀ ਘਾਟ,
ਰਿਸੋਰਸਿਸ ਦੀ ਘਾਟ,
ਕਮਸ ਫੁੱਲ ਸਰਕਲ।
ਬਸ
ਤੁਸੀਂ ਲੋਟੋ ਮੈਕਸ ਦੀ ਟਿਕਟ ਖਰੀਦੀ ਕੱਲ?
$1 ਐਕਸਟਰਾ ਦਿਓ ਤੇ ਸੁਪਨੇ ਹੁਣ ਹੋਰ ਵੀ ਵੱਡੇ ਦੇਖ ਸਕਦੇ ਹੋ।
ਕੱਲ 25 million ਦਾ ਕਹਿੰਦੇ ਡਰਾ ਸੀ,
ਅੱਛਾ ਨਿਕਲ ਗਿਆ,
ਸੋ ਡਰਾ ਸੀਗਾ, ਪਤਾ ਨਿਕਲਿਆ ਕਿ ਨਹੀਂ।
ਅੱਛਾ,
ਪਰ ਇਹ ਰੂਲਸ ਕਹਿੰਦੇ ਹੁਣ ਥੋੜੇ ਚੇਂਜ ਹੋ ਗਏ ਨੇ,
ਉਹੀ ਨਾ ਵੀ ਡਾਲਰ ਐਕਸਟਰਾ ਦਿਓ ਤੇ ਸੁਪਨੇ ਹੋਰ ਵੱਡੇ ਦੇਖੋ।
ਯਾ ਸੋ ਕਹਿੰਦੇ ਆਡਸ ਬੈਟਰ ਹੋ ਗਏ ਨੇ, ਤੇ ਡਰਾ ਪਹਿਲਾਂ ਮੈਕਸੀਮਮ $80 million ਤੱਕ ਹੀ ਜਾਂਦਾ ਸੀ, ਹੁਣ ਉਹ $90 million ਤੱਕ ਜਾਏਗਾ। ਤੇ ਪਹਿਲਾਂ ਕੀ ਹੁੰਦਾ ਸੀ ਕਿ 3 sets of numbers ਹੁੰਦੇ ਸਨ,
7-7
ਨੰਬਰ ਹੁੰਦੇ ਸੀ, 3 lines ਹੁੰਦੀਆਂ ਸਨ, ਹੁਣ 4 lines ਹੋਣਗੀਆਂ। ਤੇ ਨੰਬਰਸ ਪਹਿਲਾਂ 1 to 50 ਤੱਕ ਸੀਗੇ,
ਹੁਣ
52 ਤੱਕ ਹੋਣਗੇ।
ਸੋ ਤੁਸੀਂ ਜ਼ਿਆਦਾ ਪੂਲ ਦੇ ਵਿੱਚੋਂ ਨੰਬਰ ਪਿਕ ਕਰ ਸਕਦੇ ਹੋ। ਅੱਛਾ, ਇਹਦੇ ਵਿੱਚ ਮੈਕਸ ਮਿਲੀਅਨਸ ਜਿਹੜੇ ਪ੍ਰਾਈਜ਼ ਨੇ ਉਹਦਾ ਹੀ ਫਾਰਮੂਲਾ ਜਿਹਾ ਕਿ ਜਦੋਂ ਜੈਕਪੋਟ $50 million ਦਾ ਪਹੁੰਚ ਜਾਵੇ, ਉਹ ਤੋਂ ਬਾਅਦ $1 million ਦੇ ਐਕਸਟਰਾ ਪ੍ਰਾਈਜ਼ ਕੁਝ ਐਡ ਕੀਤੇ ਜਾਂਦੇ ਆ। ਉਹ 7-7 numbers ਦੇ 2 ਲਹਿਦੇ ਸੈੱਟ ਹੁੰਦੇ ਆ, ਉਹ ਚੋਂ ਕੱਢੇ ਜਾਂਦੇ ਆ, ਉਹਦਾ ਗਰੰਟਿਡ ਵਿਨਰ ਕੋਈ ਨਹੀਂ ਹੁੰਦਾ।
ਮੈਕਸ ਮਿਲੀਅਨ ਜਾਰੀ ਰਹਿਣਗੇ।
ਹਾਂ,
ਤੇ ਇਹ ਜਿਹੜੇ ਚੇਂਜਸ ਨੇ ਇਹ ਪਿਛਲੇ ਸਾਲ ਫਾਲ ਦੇ ਵਿੱਚ BCLC ਵੱਲੋਂ ਅਨਾਊਂਸ ਕੀਤੇ ਗਏ ਸੀ, ਤੇ ਇਹ ਲਾਗੂ ਕੱਲ ਵਾਲੇ ਡਰਾ ਤੋਂ ਹੋਏ
ਲੰਗ ਹਾਂ ਹੋ ਚੁੱਕੇ ਨੇ। ਤੇ ਵਾਸੂ ਜੀ, ਜਿਹੜੇ $1,00,000 ਵਾਲੇ ਡਰਾ ਕੱਢੇ ਜਾਂਦੇ ਸੀ, ਉਹਨਾਂ ਦਾ ਵੀ ਜਿਹੜਾ ਬੋਨਸ ਪ੍ਰਾਈਜ਼ ਆ, ਉਹ 10 to 90 ਸੈਪਰੇਟ ਡਰਾਸ ਹੁੰਦੇ ਨੇ ਬੋਨਸ ਪ੍ਰਾਈਜ਼ ਵਾਲੇ, ਉਹ ਵੀ ਜਾਰੀ ਰਹਿਣਗੇ। ਪਰ ਟਿਕਟ ਦੀ ਕੀਮਤ ਜਿਹੜੀ ਪਹਿਲਾਂ ਇਹ ਲੋਟੋ ਮੈਕਸ ਦੀ $5 ਦੀ ਹੋਇਆ ਕਰਦੀ ਸੀ, ਇਹ ਹੁਣ ਵੱਧ ਕੇ $6 ਦੀ ਇੱਕ ਟਿਕਟ ਹੋ ਜਾਣੀ ਹੈ।
ਤੇ ਹੁਣ ਜੈਕਪੋਟ ਜਿੱਤਣ ਦੇ ਚਾਂਸਸ ਬਹੁਤ ਵੱਧ ਗਏ ਨੇ ਵਿਜੇ ਜੀ।
ਵਾਸੂ ਜੀ,
ਪਹਿਲਾਂ ਸੀਗਾ ਕਿ ਤਕਰੀਬਨ 33.4 million ਦੇ ਵਿੱਚੋਂ
ਇੱਕ ਚਾਂਸ
ਸੀਗਾ ਕਿ ਤੁਸੀਂ ਡਰਾ ਦੇ ਜੈਕਪੋਟ ਦੇ ਵਿਨਰ ਬਣਦੇ, ਤੇ ਹੁਣ 33.3 million ਦੇ ਵਿੱਚੋਂ ਇੱਕ ਚਾਂਸ ਹੈ ਕਿ ਤੁਸੀਂ ਵਿਨਰ ਬਣ ਜਾਓਗੇ ਜੈਕਪੋਟ ਜਿੱਤ।
ਮਤਲਬ ਜੇ ਤੁਸੀਂ ਦੂਜਾ ਪਾਸੇ ਸੋਚੋ ਵੀ ਜੇ ਤੁਸੀਂ 3.3 crore ਵਾਰੀ ਜੇ ਲੋਟਰੀ ਖਰੀਦੀ ਤਾਂ ਤੁਹਾਡਾ ਜੈਕਪੋਟ ਜਿੱਤਣ ਦਾ ਚਾਂਸ ਹੈ, ਔਡਸ ਇਹ ਕਹਿੰਦੇ ਨੇ, ਜਾਂ 3.3 crore ਦੇ ਵਿੱਚੋਂ ਇੱਕ ਚਾਂਸ ਹੈ,
ਜਾਂ 3.33 crore
33 lakh ਚੋਂ। ਸੋ 3.33 crore ਵਾਰ ਲੋਟਰੀ ਜੇ ਖਰੀਦ ਲਓ,
ਪਹਿਲਾਂ 3.34 crore ਵਿੱਚੋਂ ਸੀਗਾ, ਹੁਣ 33 ਦੇ ਵਿੱਚ ਹੋਗਾ, ਦੇਖੋ ਕਿੰਨੇ ਔਡਸ ਵੱਧ ਗਏ ਨੇ।
ਪਰ ਹਾਂ, ਟਿਕਟ ਵੀ ਮਹਿੰਗੀ ਹੋ ਗਈ ਹੈ। ਜਿਹੜਾ ਇਹ ਲੋਟੋ ਮੈਕਸ ਹੈ, ਵੈਸੇ ਇਹ ਨੈਸ਼ਨਲ ਲੋਟਰੀ ਹੈ, ਪਰ BC ਦੇ ਵਿੱਚ BCLC ਆ, ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਆ, ਉਹਨਾਂ ਵੱਲੋਂ ਇਹਨੂੰ ਐਡਮਿਨਿਸਟਰ ਕੀਤਾ ਜਾਂਦਾ।
ਤੇ ਕਹਿੰਦੇ 2009 ਸ਼ੁਰੂ ਹੋਇਆ ਸੀ, ਤੇ ਉਸ ਤੋਂ ਬਾਅਦ ਪਹਿਲੀ ਵਾਰ ਕਹਿੰਦੇ ਦੀ ਟਿਕਟ ਦਾ ਪ੍ਰਾਈਸ ਵਧਾਇਆ ਗਿਆ। ਮਹਿੰਗਾਈ ਹੋ ਗਈ ਵਿਜੇ ਜੀ,
ਮਹਿੰਗਾਈ ਹੋ ਗਈ, ਪਰ ਉਹੀ ਚਾਹੇ $1 ਐਕਸਟਰਾ ਦਿਓ ਤੇ ਸੁਪਨੇ ਹੁਣ ਹੋਰ ਵੀ ਵੱਡੇ ਦੇਖ।
ਐਕਚੁਲੀ ਇਰਾਨ ਦੇ ਵਿੱਚ ਜੰਗ ਚੱਲ ਰਹੀ ਹੈ ਨਾ,
ਉਹ ਯਾਰ
ਉਹਦੇ ਕਰਕੇ ਲੋਟਰੀਆਂ ਵੀ ਮਹਿੰਗੀਆਂ ਹੋ ਗਈਆਂ।
ਆਪਾਂ ਮੜੀ ਜੀ ਗੈਸ ਪ੍ਰਾਈਸਿਸ ਦੀ ਪਹਿਲਾਂ ਗੱਲ ਕਰਦੇ ਸੀ ਨਾ, ਗੈਸ ਪ੍ਰਾਈਸਿਸ ਦੇ ਵਿੱਚ ਫੈਡਰਲ ਸਰਕਾਰ ਨੇ ਤਾਂ ਚਲੋ ਐਕਸਾਈਜ਼ ਡਿਊਟੀ 'ਚ ਰਾਹਤ ਦੇ ਦਿੱਤੀ ਹੈ, 20 ਤਰੀਕ ਤੋਂ ਲਾਗੂ ਹੋਣੀ ਹੈ ਉਹ, $2.4 billion ਲੱਗ ਜਾਣਾ ਫੈਡਰਲ ਸਰਕਾਰ ਦਾ ਵੀ ਇੱਥੇ, ਕਿਉਂਕਿ ਇਹਦੇ ਵਿੱਚ ਜਿਹੜੀ ਰਿਆਇਤ ਹੈਗੀ ਆ ਗੈਸੋਲੀਨ ਤੇ ਡੀਜ਼ਲ ਤੇ ਜੈਟ ਫਿਊਲ ਤੇ,
ਏਵੀਏਸ਼ਨ ਫਿਊਲ ਦੇ ਉੱਤੇ ਵੀ ਹੈ। ਤੇ ਪਰ ਫਿਰ ਵੀ ਪੀਅਰ ਪੋਲੀਐਫ ਦਾ ਜਿਹੜਾ ਪ੍ਰਪੋਜ਼ਲ ਸੀ ਉਹਦੇ ਵਿੱਚ ਤਾਂ $5 billion ਦਾ ਰੈਵਨਿਊ ਲੋਸ ਹੋਣਾ ਸੀ, ਤੇ ਇਹ $2.4 billion ਦੇ ਵਿੱਚ ਕੰਮ ਸਰ ਜਾਏਗਾ।
ਇੱਧਰ BC ਸਰਕਾਰ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਵੀ ਘਟਾਓ ਆਪਣਾ ਟੈਕਸ,
ਕਿਉਂਕਿ ਕਹਿੰਦੇ ਸੀ ਟਾਸਕ ਫੋਰਸ ਬਣਾਈ ਹੈ।
ਹਾਂ, ਕਹਿੰਦੇ ਟਾਸਕ ਫੋਰਸ ਬਣਾਈ, ਉਹ ਕਰ ਰਹੀ ਹੈ ਪੜ੍ਹਾਈ।
ਹਾਂ, ਤੇ ਨਾਲੇ ਫੈਡਰਲ ਸਰਕਾਰ ਨੂੰ ਕਿਹਾ ਕਿ ਇੱਕ ਅਰਜੈਂਟ ਮੀਟਿੰਗ ਕਾਲ ਕਰੋ ਫਸਟ ਮਿਨਿਸਟਰ, ਅਸੀਂ ਕਾਰਵਾਈ ਪਾਤੀ ਹੈ।
ਯਾਰ ਅੱਛਾ, ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਜਦੋਂ ਨਾ ਇਹ ਗੱਲ ਪੁੱਛੀ ਗਈ ਰਵੀ ਕਾਲੋਂ ਦਾ, ਇਹ ਕਹਿਣਾ ਸੀ ਵੀ ਅਸੀਂ ਪਿਛਲੇ ਸਾਲ ਕਾਰਬਨ ਟੈਕਸ ਦੇ ਵਿੱਚ ਰਿਆਇਤ ਦੇ ਦਿੱਤੀ ਸੀ। ਕਾਰਬਨ ਟੈਕਸ ਪਹਿਲੀ ਗੱਲ ਤਾਂ ਕਿਉਂਕਿ ਫੈਡਰਲ ਸਰਕਾਰ ਨੇ ਹਟਾ ਦਿੱਤਾ ਸੀ, ਭਾਵੇਂ BC ਦਾ ਆਪਣਾ ਕਾਰਬਨ ਟੈਕਸ ਸੀ, ਉਹ ਤਾਂ ਕਰਨਾ ਪੈ ਗਿਆ। ਯਾਰ ਜੇ ਤੁਸੀਂ ਕਾਰਬਨ ਟੈਕਸ ਪਹਿਲੀ ਗੱਲ ਤਾਂ ਕਿਉਂਕਿ ਫੈਡਰਲ ਸਰਕਾਰ ਨੇ ਹਟਾ ਦਿੱਤਾ ਸੀ, ਭਾਵੇਂ BC ਦਾ ਆਪਣਾ ਕਾਰਬਨ ਟੈਕਸ ਸੀ, ਉਹ ਤਾਂ ਕਰਨਾ ਪੈ ਗਿਆ। ਯਾਰ ਜੇ ਤੁਸੀਂ ਹੁਣ ਕਹਿ ਰਹੇ ਹੋ ਕਿ ਫੈਡਰਲ ਸਰਕਾਰ ਨੇ ਹੁਣ ਗੈਸ ਦੀ ਐਕਸਾਈਜ਼ ਡਿਊਟੀ ਦੇ ਵਿੱਚ ਇਰਾਨ ਵਾਰ ਕਰਕੇ ਉਹ ਰਿਆਇਤ ਦਿੱਤੀ ਆ, ਜਾਂ ਫਿਰ ਤੁਸੀਂ ਇਹ ਕਹੋ ਵੀ ਸਾਨੂੰ ਪਿਛਲੇ ਸਾਲ ਹੀ ਪਤਾ ਸੀ ਵੀ ਈਰਾਨ ਵਾਰ ਲੱਗ ਜਾਣੀ ਆ ਤਾਂ ਅਸੀਂ ਤਾਂ ਪਹਿਲਾਂ ਹੀ ਈਰਾਨ ਵਾਰ ਦਾ ਇੰਪੈਕਟ ਨਿਊਟਰਲਾਈਜ਼ ਕਰਨ ਲਈ ਕਾਰਬਨ ਟੈਕਸ ਹਟਾ ਤਾ ਸਾਲ ਪਹਿਲਾਂ ਹੀ।
ਸੋ ਜੇ ਅਸੀਂ ਪਿਛਲੇ ਸਾਲ ਦਾ ਹਵਾਲਾ ਦੇ ਰਹੇ ਹਾਂ ਤੇ ਉਸ ਤੋਂ ਪਿਛਲੇ ਸਾਲ ਦੀ ਅਕਤੂਬਰ ਦਾ ਹਵਾਲਾ ਵੀ ਦਿੱਤਾ ਜਾਵੇ, ਸਾਨੂੰ $1,000 ਦੇ ਚੈੱਕ ਵੀ ਪ੍ਰੋਮਿਸ ਕੀਤੇ ਸੀ
ਫਿਰ। ਹਾਂ ਸਹੀ
ਉਹ ਕਿਤੇ ਉਹ ਤਾਂ ਨਹੀਂ ਆਏ, ਗ੍ਰੋਸਰੀ ਰਿਬੇਟ, ਗ੍ਰੋਸਰੀ ਰਿਬੇਟ ਕਹਿੰਦੇ ਸੀ ਉਹਨੂੰ
ਇਲੈਕਸ਼ਨ ਤੋਂ ਪਹਿਲਾਂ।
ਹਾਂ ਇਲੈਕਸ਼ਨ ਤੋਂ ਪਹਿਲਾਂ
ਜੀ।
ਸੋ ਉਹ $1,000 ਫਿਰ ਉਹ ਵੀ ਦੇ ਦਿੱਤੇ ਜਾਣ।
ਸਪੀਕਿੰਗ ਆਫ ਗਰੋਸਰੀਜ਼, ਕਈ ਫੂਡ ਸਪਲਾਇਰਸ ਹੁਣ ਫਿਊਲ ਸਰਚਾਰਜ ਆਪਣਾ ਉਹਨਾਂ ਨੇ ਆਲਰੇਡੀ ਐਡ ਕਰਨਾ ਸ਼ੁਰੂ ਕਰ ਦਿੱਤਾ, ਸੋ ਭੋਜਨ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋਣ ਦੇ ਪੂਰੇ ਪੂਰੇ ਚਾਂਸਿਸ ਹੈਗੇ ਨੇ, ਚਾਂਸਿਸ ਕੀ ਵਧਣੀਆਂ ਹੀ ਨੇ ਕੀਮਤਾਂ ਹੋਰ
ਜੀ।
ਵਾਸੂ ਜੀ 28 ਅਪ੍ਰੈਲ ਨੂੰ ਸਾਲ ਹੋ ਜਾਣਾ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਿਆ, ਅਤੇ 28 ਅਪ੍ਰੈਲ ਨੂੰ ਵੈਲ 28 ਅਪ੍ਰੈਲ ਇਲੈਕਸ਼ਨ ਜਿੱਤ ਕੇ ਪ੍ਰਧਾਨ ਮੰਤਰੀ ਬਣਿਆ ਨੂੰ, ਕਿਉਂਕਿ ਲਾਸਟ ਈਅਰ 28 ਅਪ੍ਰੈਲ ਨੂੰ ਇਲੈਕਸ਼ਨ ਹੋਇਆ ਸੀ, ਸੋ ਉਹਦੀ 1 ਈਅਰ ਐਨੀਵਰਸਰੀ ਵਾਲੀ ਤਾਰੀਖ ਚੁਣੀ ਗਈ ਹੈ ਸਰਕਾਰ ਵੱਲੋਂ। ਇੱਕ ਤਾਂ ਜ਼ਬਾਨ 'ਤੇ ਨਹੀਂ ਚੜ੍ਹਦਾ ਸਪਰਿੰਗ ਇਕਨੋਮਿਕ ਸਟੇਟਮੈਂਟ ਜਾਰੀ ਕਰਨ ਲਈ, ਕਿਉਂਕਿ ਪਹਿਲਾਂ ਜਿਵੇਂ ਕੱਲ੍ਹ ਵੀ ਤੁਸੀਂ ਜ਼ਿਕਰ ਕੀਤਾ ਸੀ ਸਪਰਿੰਗ ਦੇ ਵਿੱਚ ਪਹਿਲਾਂ ਬਜਟ ਆਉਂਦਾ ਸੀ ਅਤੇ ਇਕਨੋਮਿਕ ਸਟੇਟਮੈਂਟ ਆਉਂਦੀ ਸੀ ਫਾਲ ਦੇ ਵਿੱਚ ਪਤਝੜ ਰੁੱਤ ਵਿੱਚ। ਸੋ ਪਿਛਲੇ ਸਾਲਾਂ 'ਚੋਂ ਫਾਲ ਇਕਨੋਮਿਕ ਸਟੇਟਮੈਂਟ ਗੱਲ ਨਹੀਂ ਕੀਤੀ ਆ, ਸਪਰਿੰਗ ਇਕਨੋਮਿਕ ਸਟੇਟਮੈਂਟ ਕਹਿੰਦੇ ਗਲਤ ਜਿਹਾ ਲੱਗਦਾ ਕੁਛ, ਪਰ ਇਹ UK ਵਾਲਾ ਮਾਡਲ ਆ।
ਹਾਂਜੀ, ਸੋ ਇਹਦੇ ਬਾਰੇ ਪਿਛਲੇ ਕਈ ਦਿਨਾਂ ਤੋਂ ਮਾਰਕ ਕਾਰਨੀ ਜ਼ਿਕਰ ਕਰ ਵੀ ਰਹੇ ਸਨ। ਉਹ ਜ਼ਿਕਰ ਹੁੰਦਾ ਸੀ ਗੈਸ ਟੈਕਸ ਵਾਲੇ ਕੰਟੈਕਸਟ ਦੇ ਵਿੱਚ ਕਿ ਪੀਅਰ ਪੋਲੀਅਰ ਨੇ ਜਦੋਂ ਕਿਹਾ ਸੀ ਕਿ ਗੈਸੋਲੀਨ ਤੇ ਡੀਜ਼ਲ ਤੋਂ ਸਾਰੇ ਟੈਕਸਿਸ ਚੱਕ ਦਿੱਤੇ ਜਾਣ GST ਸਮੇਤ, ਤੇ ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਸਪਰਿੰਗ ਇਕਨੋਮਿਕ ਅਪਡੇਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸਾਡੀ ਕੀ ਯੋਜਨਾ ਹੈ। ਸੋ ਕੱਲ ਉਹਨਾਂ ਨੇ ਦੋਨੋਂ ਚੀਜ਼ਾਂ ਹੀ ਦੱਸਤੀਆਂ। ਸੋ ਪਹਿਲਾਂ ਉਹਨਾਂ ਨੇ ਦੱਸਤਾ ਵੀ ਅਸੀਂ ਗੈਸ ਟੈਕਸ ਜਿਹੜਾ ਉਹ ਸਿਰਫ ਅਸੀਂ ਐਕਸਾਈਜ਼ ਟੈਕਸ ਹੀ ਹਟਾ ਰਹੇ ਹਾਂ ਤੇ GST ਲੱਗਾ ਰਹਿ ਜਾਏਗਾ ਤੇ ਬਾਕੀ ਟੈਕਸਿਸ ਵੀ ਲੱਗੇ ਰਹਿਣਗੇ। ਤੇ ਨਾਲ ਫਿਰ ਉਸ ਤੋਂ ਬਾਅਦ ਹਾਊਸ ਆਫ ਕਾਮਨਸ ਦੇ ਵਿੱਚ ਫਾਈਨੈਂਸ ਮਿਨਿਸਟਰ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਇਹ ਵੀ ਦੱਸਤਾ ਕਿ ਸਪਰਿੰਗ ਇਕਨੋਮਿਕ ਅਪਡੇਟ ਜਿਹਨੂੰ ਆਪਾਂ ਮਿੰਨੀ ਬਜਟ ਵੀ ਕਹਿ ਦਿੰਦੇ ਹਾਂ
ਜੀ ਬਿਲਕੁਲ,
ਉਹ ਹੁਣ 28 ਅਪ੍ਰੈਲ ਨੂੰ ਪੇਸ਼ ਕੀਤੀ ਜਾਏਗੀ।
ਸੋ ਵਾਸੂ ਜੀ ਪਿਛਲੇ ਸਾਲ ਕਿਉਂਕਿ ਬਜਟ ਨਵੰਬਰ ਦੇ ਵਿੱਚ ਪ੍ਰੈਜੈਂਟ ਕੀਤਾ ਗਿਆ ਸੀ ਜਿਹੜਾ ਫੁੱਲ ਬਜਟ ਆ, ਉਹਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਈਅਰ 31 ਮਾਰਚ ਨੂੰ ਹੁਣੇ ਖਤਮ ਹੋ ਕੇ ਹਟਿਆ ਉਹਦੇ ਵਾਸਤੇ ਡੈਫੀਸਿਟ ਦੱਸਿਆ ਗਿਆ ਸੀ 78.3 ਬਿਲੀਅਨ ਦਾ, ਜਿਹੜਾ ਹੁਣ ਕਰੰਟ ਫਿਸਕਲ ਈਅਰ ਚੱਲਦਾ ਪਿਆ ਜਿਹੜਾ ਅਗਲੇ ਸਾਲ ਦੀ 31 ਮਾਰਚ ਨੂੰ ਖਤਮ ਹੋਏਗਾ, ਇਹਦੇ ਵਾਸਤੇ ਡੈਫੀਸਿਟ ਦੀ ਪ੍ਰੋਜੈਕਸ਼ਨ ਸੀ $65.4 ਬਿਲੀਅਨ ਦੀ। ਸੋ 28 ਅਪ੍ਰੈਲ ਨੂੰ ਇੱਕ ਤਾਂ ਇਹ ਪਤਾ ਲੱਗੇਗਾ ਕਿ ਜਿਹੜਾ ਪਿਛਲੇ ਸਾਲ ਵਾਲਾ 78.3 ਬਿਲੀਅਨ ਸੀ, ਸੋ ਜੋ 31 ਮਾਰਚ ਨੂੰ ਸਾਲ ਖਤਮ ਹੋਇਆ, ਉਹਦੀ ਕੀ ਕਹਾਣੀ ਬਣੀ, ਅਤੇ ਜਿਹੜਾ ਹੁਣ ਮੌਜੂਦਾ ਸਾਲ ਹੈ ਇਹਦੀ ਪ੍ਰੋਜੈਕਸ਼ਨ 65.4 ਬਿਲੀਅਨ ਤੋਂ ਕਿੰਨੀ ਕੁ ਵਧੀ ਹੈ, ਕਿਉਂਕਿ ਵਧਣ ਦੇ ਚਾਂਸਿਸ ਇਸ ਕਰਕੇ ਜ਼ਿਆਦਾ ਨੇ ਕਿਉਂਕਿ ਕੁਝ ਐਲਾਨ ਜਿਹੜੇ ਸਰਕਾਰ ਨੇ ਕੀਤੇ ਨੇ, ਜਿਵੇਂ ਐਕਸਾਈਜ਼ ਟੈਕਸ ਮਾਫ਼ ਕੀਤਾ, GST ਰਿਬੇਟ ਦੇ ਵਿੱਚ ਕੁਝ ਵਾਧਾ ਕੀਤਾ ਸੀ, ਇੱਦਾਂ ਦੇ ਕੁਝ ਜਿਹੜੇ ਐਲਾਨ ਨੇ ਉਹ ਬਜਟ ਤੋਂ ਬਾਅਦ ਕੀਤੇ ਗਏ ਨੇ, ਸੋ ਬਜਟ ਦੇ ਵਿੱਚ ਉਹਨਾਂ ਨੂੰ ਅਕਾਊਂਟ ਫੋਰ ਨਹੀਂ ਸੀ ਕੀਤਾ ਗਿਆ।
ਬਿਲਕੁਲ, ਅਤੇ ਨਾਲੇ ਕਰਜ਼ਾ ਸਾਡਾ 2025-26 ਵਾਸਤੇ ਇਹਨਾਂ ਨੇ ਕਿਹਾ ਸੀ 1.347 ਟ੍ਰਿਲੀਅਨ ਹੋਏਗਾ, ਅਤੇ 2026-27 ਜਿਹੜਾ ਵਿੱਤੀ ਵਰ੍ਹਾ 1 ਅਪ੍ਰੈਲ ਤੋਂ ਸ਼ੁਰੂ ਹੋਇਆ ਉਹਦੇ ਵਾਸਤੇ 1.412 ਟ੍ਰਿਲੀਅਨ 1.44 ਟ੍ਰਿਲੀਅਨ। ਸੋ ਕਰਜ਼ਾ ਵਧਿਆ ਕਿ ਘਟਿਆ ਉਹਦੀ ਪ੍ਰੋਜੈਕਸ਼ਨ, ਸੋ ਇਹ ਫਿਰ ਕਰਜ਼ੇ ਨਾਲ ਸੰਬੰਧਿਤ ਨੰਬਰ ਹੁੰਦਾ ਡੈਟ ਸਰਵਿਸਿੰਗ ਕੋਸਟ ਦਾ ਕਿ ਇੱਥੇ ਵਿਆਜ ਕਿੰਨਾ ਜਾ ਰਿਹਾ। ਸੋ ਪਿਛਲੇ ਸਾਲ ਦੀ ਪ੍ਰੋਜੈਕਸ਼ਨ ਸੀ 2025-26 ਦੀ ਵਿੱਚ ਸਾਡਾ $55.6 ਬਿਲੀਅਨ ਅਸੀਂ ਵਿਆਜ ਹੀ ਅਦਾ ਕੀਤਾ
ਜੀ,
ਤੇ 2026-27 ਵਾਸਤੇ ਪ੍ਰੋਜੈਕਸ਼ਨ ਹੈਗੀ $60 ਬਿਲੀਅਨ ਦੀ। ਸੋ ਇਹ ਪ੍ਰੋਜੈਕਸ਼ਨ ਘਟੀ ਹੈ ਕਿ ਵਧੀ ਹੈ, ਕਿ ਵਿਆਜ ਅਸੀਂ ਕਿੰਨਾ ਅਦਾ ਕਰਾਂਗੇ ਇਹ ਵੀ ਦੇਖਣ ਵਾਲੀ ਚੀਜ਼ ਹੋਏਗੀ।
ਜਿਹੜਾ ਰੈਵਨਿਊ ਵਾਲੀ ਗੱਲ ਹੈ ਨਾ, ਕਿਉਂਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਬਹੁਤ ਵਾਧਾ ਹੋ ਗਿਆ ਬਿਕੋਜ਼ ਆਫ ਦ ਮਿਡਲ ਈਸਟ ਕ੍ਰਾਈਸਿਸ, ਤੇ ਜਦੋਂ ਵਾਸੂ ਜੀ ਸਾਨੂੰ ਇਹ ਪਤਾ ਅਲਬਰਟਾ ਵਾਲੇ ਹਵਾਲੇ ਤੋਂ ਇਹ ਗੱਲ ਵਾਰ ਵਾਰ ਆਉਂਦੀ ਆ ਕਿ ਅਲਬਰਟਾ ਜਦੋਂ ਆਪਣਾ ਬਜਟ ਤਿਆਰ ਕਰਦਾ ਕਿ ਉਹ ਆਪਣੇ ਬੈਰਲ ਦੀ ਤੇਲ ਦੇ ਬੈਰਲ ਦੀ ਕੀਮਤ $65 ਨੂੰ ਇੱਕ ਬੇਸ ਲੈ ਕੇ ਚੱਲਦੇ ਨੇ, ਅਤੇ ਉਸ ਤੋਂ ਬਾਅਦ ਜੇ ਕਿਤੇ ਵੀ ਬੈਰਲ ਦੀ ਕੀਮਤ ਜਿੰਨੀ ਵੀ ਵੱਧ ਜਾਂਦੀ ਆ ਉਨੇ ਫਿਰ ਉਹਨਾਂ ਦੇ ਬਜਟ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਹੁੰਦਾ। ਹੁਣ ਨੈਚੁਰਲੀ ਜਿਹੜੀਆਂ ਆਇਲ ਐਂਡ ਗੈਸ ਦੀਆਂ ਰੋਇਲਟੀਜ਼ ਨੇ ਉਹ ਫੈਡਰਲ ਸਰਕਾਰ ਨੂੰ ਵੀ ਜਾਂਦੀਆਂ ਨੇ, ਜਦੋਂ ਤੇਲ ਦੀ ਕੀਮਤ ਵੱਧ ਜਾਂਦੀ ਹੈ ਤਾਂ ਫੈਡਰਲ ਸਰਕਾਰ ਦਾ ਰੈਵਨਿਊ ਵੀ ਵਧੇਗਾ। ਸੋ ਉਹਦੇ ਕਰਕੇ ਪ੍ਰੋਜੈਕਸ਼ਨ ਦੇ ਵਿੱਚ ਇਹ ਵੀ ਇੱਕ ਪੋਸੀਬਿਲਿਟੀ ਹੈ ਕਿ ਖਰਚੇ ਵਧਣ ਦੇ ਬਾਵਜੂਦ ਡੈਫੀਸਿਟ ਨਾ ਵਧੇ ਜਾਂ ਥੋੜ੍ਹਾ ਜਿਹਾ ਘੱਟ ਹੀ ਜਾਵੇ।
ਬਿਲਕੁਲ,
ਮਤਲਬ ਇਹ ਪਤਾ ਨਹੀਂ ਹੈ।
ਨਾਲੇ ਸਾਡੀਆਂ ਐਕਸਪੋਰਟਸ ਬਹੁਤ ਵਧੀਆ ਨੇ, ਆਇਲ ਐਕਸਪੋਰਟਸ ਵਧੀਆ ਨੇ, ਗੈਸੋਲੀਨ ਦੀ ਸੋਰੀ LNG ਦੀ ਜਿਹੜੀ ਐਕਸਪੋਰਟ ਆ ਉਹ ਬਹੁਤ ਵਧੀਆ ਬਿਕੋਜ਼ ਆਫ LNG ਕੈਨੇਡਾ। ਸੋ ਉਹਦੇ ਕਰਕੇ ਵੀ ਸਾਡਾ ਰੈਵਨਿਊ ਕਿੰਨਾ ਵਧਿਆ, ਦੈਟ ਆਲਸੋ ਰਿਮੇਨਸ ਟੂ ਬੀ ਸੀਨ। ਸੋ ਦੇਖਦੇ ਹਾਂ ਬਾਕੀ। ਵਿਜੇ ਜੀ, ਆਲ ਸੈਡ ਐਂਡ ਡਨ, ਇੱਕ ਵਾਰ ਫਿਰ ਤੋਂ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਆ ਕਿ ਪਹਿਲਾਂ COVID-19, ਫਿਰ ਯੂਕਰੇਨ ਵਾਰ, ਤੇ ਉਸ ਤੋਂ ਬਾਅਦ ਹੁਣ ਆ ਗਲਫ ਵਾਰ, ਸੋ ਈਰਾਨ ਦੇ ਵਿੱਚ ਜੋ ਜੰਗ ਲੱਗੀ ਹੋਈ ਹੈ, ਇਹ ਮਿਸਡ ਓਪਰਚੁਨਿਟੀਜ਼ ਰਹੀਆਂ ਨੇ ਇਕਨੋਮਿਕਲੀ ਸਪੀਕਿੰਗ ਫੋਰ ਕੈਨੇਡਾ।
ਬਿਲਕੁਲ ਠੀਕ ਹੈ।
ਜਦੋਂ ਜਦੋਂ ਸਪਲਾਈ ਚੇਨ ਡਿਸਰਪਸ਼ਨ ਹੋਈ ਹੈ, ਸਾਰੇ ਵਿਸ਼ਵ ਨੇ ਕੈਨੇਡਾ ਵੱਲ ਦੇਖਿਆ ਫੋਰ ਨੈਚੁਰਲ ਰਿਸੋਰਸਿਸ, ਕਿ ਇੱਕ ਵਧੀਆ ਰਿਸਪੋਂਸੀਬਲ ਮੁਲਕ ਹੈ ਅਤੇ ਸਾਨੂੰ ਜੇ ਰਿਲਾਇਬਲ ਸਪਲਾਈ ਆਇਲ ਦੀ ਜਾਂ ਗੈਸ ਐਲ ਐਨ ਜੀ ਦੀ ਕੈਨੇਡਾ ਤੋਂ ਮਿਲ ਜਾਏ ਜਾਂ ਕ੍ਰਿਟੀਕਲ ਮਿਨਰਲਸ ਦੀ ਵੀ ਚਾਈਨਾ 'ਤੇ ਰਿਲਾਈ ਨਾ ਕਰਨਾ ਪਵੇ, ਰਸ਼ੀਆ 'ਤੇ ਰਿਲਾਈ ਨਾ ਕਰਨਾ ਪਵੇ, ਮਿਡਲ ਈਸਟ 'ਤੇ ਬਹੁਤਾ ਰਿਲਾਈ ਨਾ ਕਰਨਾ ਪਵੇ, ਅਤੇ ਇੱਕ ਬੜਾ ਵਧੀਆ ਵਿਕਲਪ ਹੋ ਸਕਦਾ ਕੈਨੇਡਾ। ਪਰ ਅਸੀਂ ਆਪਣੀ ਹੀ ਅੰਦਰੂਨੀ ਪੋਲੀਟਿਕਸ ਦੇ ਵਿੱਚ ਉਲਝੇ ਰਹੇ ਹਾਂ ਜਾਂ ਅਮਰੀਕਾ ਦੇ ਮਗਰ ਹੀ ਲੱਗੇ ਰਹੇ ਹਾਂ।
ਜਿਹੜੀ ਗੱਲ ਅਸੀਂ ਪਿਛਲੇ ਅਵਰ 'ਚ ਕੀਤੀ ਕਿ ਪਹਿਲਾਂ ਪ੍ਰਾਇਓਰਿਟੀਜ਼ ਹੀ ਵੱਖਰੀਆਂ
ਸੀ,
ਫੋਕਸ ਹੀ ਵੱਖਰੇ ਸੀ।
ਹਾਂ, ਅਸੀਂ ਮਤਲਬ ਦੇਖੋ ਨਾ ਕਿ ਹੁਣ ਸਾਰੇ ਵਿਸ਼ਵ ਦੇ ਵਿੱਚ ਕਰੂਡ ਆਇਲ ਹੋਈ ਪਈ ਹੈ ਕਿ ਆਇਲ ਦੀ ਕਿੱਲਤ ਦੇ ਕਰਕੇ IMF ਵਾਲੇ ਕਹਿ ਰਹੇ ਨੇ ਕਿ ਅਸੀਂ ਇਸ ਸਾਲ ਰਿਸੈਸ਼ਨ ਦੀ ਕਗਾਰ ਤੱਕ ਪਹੁੰਚ ਸਕਦੇ ਹਾਂ,
ਗਲੋਬਲ ਰਿਸੈਸ਼ਨ।
ਤੇ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅੱਜ ਤੋਂ
ਸਾਬਕਾ
ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅੱਜ ਤੋਂ 4 ਸਾਲ ਪਹਿਲਾਂ, ਤਕਰੀਬਨ 4 ਸਾਲ ਪਹਿਲਾਂ ਇਹ ਕਹਿੰਦੇ ਰਹੇ ਕਿ ਜੀ ਹੁਣ ਕਰੂਡ ਆਇਲ ਦੀ ਡਿਮਾਂਡ ਪੀਕ ਕਰ ਚੁੱਕੀ ਹੈ ਤੇ ਕਰੂਡ ਆਇਲ ਦਾ ਤਾਂ ਤੇ ਜਾਂ ਫਿਰ LNG ਦਾ ਤਾਂ ਹੁਣ ਬਿਜ਼ਨਸ ਕੇਸ ਹੀ ਨਹੀਂ ਬਣਦਾ ਕਿ ਇਹ ਤਾਂ ਫਿਊਲਸ ਆਫ ਦਾ ਪਾਸਟ ਨੇ, ਹੁਣ ਤਾਂ ਕਲੀਨ ਹਾਈਡਰੋਜਨ ਦੀ ਗੱਲ ਕਰੋ ਸਾਡੇ ਨਾਲ।
ਉਹ ਕਿਹੜਾ ਬਣਾ ਲਈ?
ਯਾ ਤਾਂ ਕਹੋ
ਤੁਸੀਂ ਨਾ ਇਹ ਕਹਿ ਦੋ, ਬੱਚਾ ਕਹੇ ਜੀ ਮੈਂ ਨੀ ਨਾਨ ਮੈਡੀਕਲ ਪੜ੍ਹਨਾ, ਮੈਂ ਤੋਂ ਨੀ ਮੈਡੀਕਲ ਪੜ੍ਹ ਹੁੰਦਾ, ਮੈਨੂੰ ਤਾਂ ਸਮਝ ਨੀ ਆਉਂਦਾ, ਇਹ ਤਾਂ ਭਵਿੱਖ ਹੀ ਨੀ ਹੈਗਾ, ਮੈਂ ਤਾਂ ਕਾਮਰਸ ਪੜ੍ਹੂ। ਯਾ ਤਾਂ ਕਹੋ ਵੀ ਕਾਮਰਸ ਪੜ੍ਹਨੀ ਸ਼ੁਰੂ ਕਰਤੀ, ਤੁਸੀਂ ਕਰ ਗਏ ਅਕਾਊਂਟਸ 'ਚ ਟੌਪ, ਤੁਸੀਂ ਸਮਝ ਗਏ ਇਕਨੋਮਿਕ ਥਿਊਰੀ, ਤੁਸੀਂ ਕਰ ਲਿਆ ਬਿਜ਼ਨਸ ਸਟੱਡੀ,
ਪੜ੍ਹਨੀ ਤਾਂ ਸ਼ੁਰੂ ਕਰਤੀ ਪਰ ਪਾਸ ਨੀ ਹੋਏ।
ਪੜ੍ਹਨੀ ਵੀ ਬਹੁਤ ਇੱਦਾਂ ਹੀ ਸੀ,
ਉਹ ਐਵੇਂ ਬਸ ਕਹਿਤਾ ਸੀ ਨਾ ਕਿ MOU ਸਾਈਨ ਹੋ ਗਿਆ,
ਰੱਖੀਆਂ
ਕਿ ਉਹ ਪ੍ਰੋਗਰਾਮ ਬੜਾ ਵਧੀਆ ਬਣਾ ਲਿਆ ਸੀ, ਉਹਦਾ ਕਰਿਕੁਲਮ ਤਿਆਰ ਹੋ ਗਿਆ,
ਨਹੀਂ ਕਿਤਾਬਾਂ ਖਰੀਦ ਕੇ ਰੱਖ ਲਈਆਂ ਸ਼ੈਲਫ 'ਚ ਪਈਆਂ, ਕੋਈ ਜੀ ਪੜ੍ਹਾਈ ਕਿੱਦਾਂ ਕਹੋ, ਦੇਖੋ ਕਿਤਾਬਾਂ ਪਈਆਂ
ਕਿ ਅਸੀਂ ਕਲੀਨ ਹਾਈਡਰੋਜਨ ਬਣਾਵਾਂਗੇ। ਹਾਈਡਰੋਜਨ ਪਹਿਲਾਂ ਅਸੀਂ ਲਿਕੁਇਫਾਈ ਕਰਕੇ, ਸੋ ਲਿਕੁਇਫਾਈ ਕਿੱਦਾਂ ਕਰਨੀ? ਵਿੰਡ ਐਨਰਜੀ
ਨਾਲ।
ਸੋ ਪਹਿਲਾਂ
ਫੂਕ ਮਾਰੋ ਵਾਸੂ ਜੀ। ਸੋ ਐਨੀਵੇ 28 April ਨੂੰ ਸਪਰਿੰਗ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ ਜਾਏਗੀ। ਅੱਛਾ, ਇਹ ਬ੍ਰਿਟਿਸ਼ ਮਾਡਲ ਆ, ਕਿਉਂਕਿ ਬ੍ਰਿਟੇਨ ਦੇ ਵਿੱਚ ਬਜਟ ਪ੍ਰੈਜੈਂਟ ਕੀਤਾ ਜਾਂਦਾ ਹੈ ਪਤਝੜ ਰੁੱਤ ਦੇ ਵਿੱਚ ਤੇ ਅਪਡੇਟ ਪ੍ਰੈਜੈਂਟ ਕੀਤੀ ਜਾਂਦੀ ਆ ਬਸੰਤ ਰੁੱਤ ਦੇ ਵਿੱਚ। ਅੱਛਾ, ਇਹ
ਆਟਮ ਦੇ ਵਿੱਚ,
ਆਟਮ ਹਾਂ, ਉੱਥੇ ਆਟਮ ਹੈ, ਇੱਥੇ ਹਾਂ ਉੱਥੇ ਆਟਮ ਕਹਿੰਦੇ ਆ, ਇੱਥੇ ਫਾਲ ਕਹਿੰਦੇ ਆ। ਤੇ ਵਾਸੂ ਜੀ, ਵੈਸੇ ਮਾਰਕ ਕਾਰਨੇ ਨੂੰ ਬ੍ਰਿਟਿਸ਼ ਜਿਹੜੇ ਤੌਰ ਤਰੀਕੇ ਬੜੇ ਪਸੰਦ ਨੇ, ਇਹਨਾਂ ਨੇ ਇੱਕ ਆਪਣੀ ਪ੍ਰੈਸ ਰਿਲੀਜ਼ ਭੇਜੀ ਸੀ ਲੇਟ ਲਾਸਟ ਈਅਰ ਟਰੰਪ ਨੂੰ ਮਿਲਣ ਤੋਂ ਬਾਅਦ, ਉਹਦੇ ਜਿਹੜੇ ਸਪੈਲਿੰਗ ਸੀ ਉਹ ਵੀ ਬ੍ਰਿਟਿਸ਼ ਯੂਜ਼ ਕੀਤੇ ਸੀ, ਯੂਟੀਲਾਈਜ਼ ਦੇ ਵਿੱਚ ਜ਼ੈਡ ਦੀ ਥਾਂ ਐਸ ਪਾਇਆ ਸੀ, ਕੈਟਲਾਈਜ਼ ਦੇ ਵਿੱਚ ਜ਼ੈਡ ਦੀ ਥਾਂ ਐਸ ਸੀ। ਫਿਰ ਇੱਕ ਲਿੰਗੁਇਸਟਿਕਸ ਦੇ ਗਰੁੱਪ ਨੇ ਓਪਨ ਲੈਟਰ ਵੀ ਲਿਖੀ ਸੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਕਿ ਭਾਈ ਕੈਨੇਡੀਅਨ ਅੰਗਰੇਜ਼ੀ ਵਰਤੋ, ਤੁਸੀਂ ਬ੍ਰਿਟਿਸ਼ ਇੰਗਲਿਸ਼ ਨਾ ਵਰਤੋ।
ਈਵਨ ਦੱਸਿਆ ਜਾਂਦਾ ਵੀ ਜਦੋਂ ਕਾਕਸ ਤੇ ਕੈਬਨਿਟ ਦੇ ਜਿਹੜੇ ਅੰਦਰੂਨੀ ਡਾਕੂਮੈਂਟਸ ਵਗੈਰਾ ਨੇ ਉਹਦੇ ਵਿੱਚ ਵੀ ਮਾਰਕ ਕਾਰਡ ਨੇ ਇਨਸਿਸਟ ਕਰਦੇ ਨੇ ਕਿ ਅਸੀਂ UK ਇੰਗਲਿਸ਼ ਜਿਹੜੀ ਆ ਉਹ ਇਸਤੇਮਾਲ ਕਰੀਏ, ਕਿਉਂਕਿ ਇਹ ਦੇਖੋ ਇਹ ਇੰਟੈਂਸ਼ਨਲ ਆ ਕਿ ਮਾਰਕ ਕਾਰਡ ਨੇ ਸ਼ੁਰੂ ਤੋਂ ਇਹ ਕਹਿਣਾ ਚਾਹ ਰਹੇ ਨੇ ਕਿ ਕੈਨੇਡਾ ਦੀ ਆਪਣੀ ਇੱਕ ਅਲਹਿਦਾ ਆਈਡੈਂਟੀ ਹੈ ਤੇ ਕੈਨੇਡਾ ਦੀ ਆਈਡੈਂਟੀ ਦੀ ਬ੍ਰਿਟਿਸ਼ ਨਾਲ ਜੁੜੀ ਆ,
ਅਮਰੀਕਾ
ਨਾਲ ਨਹੀਂ। ਅਸੀਂ ਅਮਰੀਕਾ ਖਿਲਾਫ ਤਾਂ ਜੰਗ ਲੜੀ, ਅਸੀਂ ਆਪਣੀ ਉਸ ਆਈਡੈਂਟੀ ਨੂੰ ਰੀਇਨਫੋਰਸ ਕਰਨ ਵਾਸਤੇ ਕਿ ਵੀ ਅਸੀਂ ਇੱਕ ਅਸੀਂ ਮੋਨਾਰਕ ਦੇ ਅੰਡਰ ਵੀ ਕਿੰਗ ਚਾਰਲਸ ਦਾ ਮੁਲਕ ਹੈ ਇਹ, ਤੇ ਕਈ ਤਾਂ ਹੁਣ ਜਿਹੜੇ ਕਈ ਕਿਤਾਬਾਂ ਦੇ ਵਿੱਚ ਲਿਖਿਆ ਜਾ ਰਿਹਾ ਕਿ ਚਾਰਲਸ ਕਰਕੇ ਆਪਣਾ ਬਚਾਅ ਹੋ ਗਿਆ, ਵੀ ਡੋਨਲਡ ਟਰੰਪ, ਜਸਟਿਨ ਟਰੂਡੋ ਜਾਂ ਮਾਰਕ ਕਾਰਨੀ ਦੀ ਇੰਨੀ ਕਦਰ ਨਹੀਂ ਕਰਦੇ, ਵੀ ਉਹ ਤਾਂ ਕਿੰਗ ਚਾਰਲਸ ਦਾ ਬੜਾ ਲਿਹਾਜ਼ ਕਰਦੇ ਨੇ, ਇਹਦੇ ਕਰਕੇ ਉਹਨਾਂ ਨੇ ਸਾਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਹੁਣ ਛੱਡੀ ਹੋਈ ਆ, ਨਹੀਂ ਤਾਂ ਉਹਨਾਂ ਤਾਂ ਬਣਾਉਣਾ ਸੀ ਸਾਨੂੰ 51ਵੀਂ ਸਟੇਟ।
ਪਿਛਲੇ ਹਫ਼ਤੇ ਇੱਕ ਕਿਤਾਬ ਦੇ ਚਰਚਾ ਦੇ ਵਿੱਚ ਉੱਥੋਂ ਹੀ ਗੱਲ ਆਈ ਆ।
ਜੀ ਜੀ ਜੀ
ਜੀ ਜੀ
ਸੋ ਉਹ ਆਈਡੈਂਟੀ ਜਿਹੜੀ ਆ ਇਟਸ ਵਰਕਿੰਗ ਫੋਰ ਅਸ,
ਸੋ
ਉਹਨੂੰ ਰੀਇਨਫੋਰਸ ਕਰਦੇ ਨੇ ਮਾਰਕ ਕਾਰਨੀ।
ਜੀ 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 ਵਾਸੂ ਜੀ, 1998 ਤੋਂ ਲੈ ਕੇ 2017 ਦੇ ਵਿਚਕਾਰ ਜੇ ਕਿਸੇ ਨੇ ਕੋਈ ਨਵੀਂ ਕਾਰ ਖਰੀਦੀ ਜਾਂ ਲੀਜ਼ ਕੀਤੀ ਹੋਵੇ ਤਾਂ ਉਹਨਾਂ ਨੂੰ ਇੱਕ ਕਲਾਸ ਐਕਸ਼ਨ ਲੋਸੂਟ ਦੇ ਤਹਿਤ ਮੁਆਵਜ਼ਾ ਮਿਲ ਸਕਦਾ ਹੈ, ਉਹਦੇ ਹੱਕਦਾਰ ਹੋ ਸਕਦੇ ਨੇ। 1998 ਤੋਂ ਲੈ ਕੇ 2017 ਦੇ ਵਿਚਕਾਰ ਦੋਸ਼ ਇਹ ਲੱਗਿਆ ਸੀ ਕਿ ਜਿਹੜੀਆਂ ਕੁਝ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਆਟੋ ਪਾਰਟਸ ਮੈਨੂਫੈਕਚਰਰਸ ਨੇ ਉਹਨਾਂ ਨੇ ਆਪਸ ਦੇ ਵਿੱਚ ਰਲ ਕੇ ਇੱਕ ਕਹਿ ਲਓ ਕੋਲੂਜਨ ਕਰਕੇ ਇੱਕ ਪ੍ਰਾਈਸ ਫਿਕਸ ਕੀਤੀ ਸੀ ਤਾਂ ਕਿ ਜਿਹੜੇ ਗੱਡੀਆਂ ਦੇ ਵਿੱਚ ਕੁਝ ਪਾਰਟਸ ਲੱਗਦੇ ਨੇ ਜਿਹਦੇ ਵਿੱਚ ਏਅਰ ਕੰਡੀਸ਼ਨਿੰਗ ਦੇ ਸਿਸਟਮ ਨੇ, ਡੋਰ ਲੈਚਿਸ, ਸ਼ੌਕ ਐਬਜ਼ੋਰਬਰਸ ਵਗੈਰਾ, ਇਹਨਾਂ ਦੀ ਆਰਟੀਫਿਸ਼ਲੀ ਕੀਮਤ ਵਧਾ ਦਿੱਤੀ ਸੀ। ਅਤੇ ਨੈਚੁਰਲੀ ਹੁਣ ਜਦੋਂ ਉਹ ਕੋਈ ਵੀ ਪੁਰਜ਼ਾ ਗੱਡੀ 'ਚ ਲੱਗਦਾ, ਜੇ ਉਹ ਮਹਿੰਗਾ ਲੱਗਿਆ ਤਾਂ ਗੱਡੀ ਦੀ ਕੀਮਤ ਵੀ ਉਹਦੇ ਮੁਤਾਬਕ ਹੀ ਵਧੇਗੀ। ਇਹ ਕਲਾਸ ਐਕਸ਼ਨ ਲੋਸੂਟ ਇਹ ਮੇਰੇ ਖਿਆਲ 3 ਸਾਲ ਪਹਿਲਾਂ ਅਪਰੂਵ ਕੀਤਾ ਸੀ ਸਰਕਾਰ ਨੇ ਜਾਂ ਅਦਾਲਤ ਨੇ, ਇਹਦੀ ਹੁਣ $104 million ਤਾਂ ਇਹਦੇ ਤਹਿਤ ਆਲਰੇਡੀ ਵੰਡੇ ਜਾ ਚੁੱਕੇ ਨੇ, ਹੁਣ ਇਹਦੀ ਅਖੀਰਲੀ ਕਿਸ਼ਤ ਆਉਣੀ ਆ ਜਾਂ ਅਖੀਰਲਾ ਇਹਦਾ ਇੱਕ ਕਹਿ ਲਓ ਪੇ ਆਊਟ ਆ, ਫਾਈਨਲ $50 million ਪੇ ਆਊਟ।
ਯਾ ਕਿਉਂਕਿ ਹੁਣ ਕੁਝ ਨਵੇਂ ਮਾਡਲਸ ਵੀ ਇਹਦੇ ਵਿੱਚ ਐਡ ਕਰ ਦਿੱਤੇ ਗਏ ਨੇ ਸੋ ਪਹਿਲਾਂ ਜਿਹੜੀਆਂ ਗੱਡੀਆਂ ਸਨ ਉਹ ਫੋਕਸਵੈਗਨ ਦੀਆਂ ਕ੍ਰਾਈਸਲਰ ਦੀਆਂ ਜਨਰਲ ਮੋਟਰਸ ਹੋਂਡਾ ਨਿਸਾਨ ਮਾਜ਼ਦਾ ਟੋਯੋਟਾ ਤੇ ਹੁਣ ਇਹਦੇ ਵਿੱਚ ਉਹ ਹੋ ਚੁੱਕੀਆਂ ਨੇ ਤੇ ਉਹਨਾਂ ਦੇ ਟੋਟਲ $104 million ਆਲਰੇਡੀ ਪੇ ਆਊਟ ਹੋ ਚੁੱਕੇ ਨੇ ਤੇ ਇਹਦੇ ਵਿੱਚ ਹੁਣ ਨਵੀਆਂ ਕੁਝ ਮਾਡਲਸ ਜੋੜੇ ਗਏ ਨੇ ਤਕਰੀਬਨ 6 ਸੋ ਇੱਕ BMW ਮਿੰਨੀ ਕੂਪਰ ਦੀਆਂ ਗੱਡੀਆਂ ਸੋ ਇਹ ਜੇ 5 December 2014 ਤੋਂ 31 May 2017 ਦਰਮਿਆਨ
ਬਣਦੀ ਹੈ ਕਿਉਂਕਿ ਹਰ ਕਿਸੇ ਨੇ ਇਸ ਹਿਸਾਬ ਨਾਲ ਸੁਣਨਾ ਵੀ ਮੇਰੇ ਕੋਲ ਤਾਂ ਹੈ ਕਿਹੜੇ ਸਾਲ ਸੋ BMW ਮਿੰਨੀ ਕੂਪਰ ਜੇ ਕਿਸੇ ਨੇ 5 December 2014 ਤੋਂ ਲੈ ਕੇ 31 May 2017 ਦੇ ਵਿਚਕਾਰ ਖਰੀਦੀ ਜਾਂ ਲੀਜ਼ ਕੀਤੀ ਸੀ ਤਾਂ ਉਹਨਾਂ ਨੂੰ ਇਸ ਸੈਟਲਮੈਂਟ ਦੇ ਵਿੱਚੋਂ ਕੁਝ ਪੈਸੇ ਮਿਲ ਸਕਦੇ ਆ
ਪਹਿਲਾਂ ਇਹ ਦੱਸ ਦਿਓ ਕਿੰਨੇ ਪੈਸੇ ਵੀ ਉਹਨੇ ਧਿਆਨ ਨਾਲ ਹੀ ਸੁਣਨੇ
$25
ਲੋਕੀ ਕਹਿਣ ਇਹਨੇ ਧਿਆਨ ਨਾਲ ਸੁਣਿਆ ਤੇ ਮੁੜ ਕੇ ਦਿੱਤੇ $25
ਇੱਕ ਗੱਡੀ ਪਿੱਛੇ ਜੇ ਕਿਸੇ ਨੇ ਮਲਟੀਪਲ ਗੱਡੀਆਂ ਖਰੀਦੀਆਂ ਲੀਜ਼ ਕੀਤੀਆਂ ਹੁਣ ਤਾਂ ਮਾਸ ਜੀ 25 ਗੁਣਾ ਵਟ ਐਵਰ ਦਾ ਨੰਬਰ
ਲੋਟਰੀ ਪਾ ਲਓ
ਜਿਹੜੇ $25 ਆਣਗੇ
ਉਹਦੀ
ਲੋਟਰੀ ਲੈ
ਲਓ ਸੋ
BMW ਮਿੰਨੀ ਕੂਪਰ ਜੇ ਕਿਸੇ ਨੇ ਖਰੀਦੀ ਜਾਂ ਲੀਜ਼ ਕੀਤੀ ਸੀ 5 December 2014 ਤੋਂ ਲੈ ਕੇ 31 May 2017 ਵਿਚਕਾਰ ਉਹ ਐਲੀਜੀਬਲ ਹੈ ਬਾਕੀ ਮਾਡਲ ਕਿਹੜਾ ਇੱਕ ਹੋਰ
ਸੋ ਫੋਰਡ ਲਿੰਕਨ ਮਰਕਿਊਰੀ ਸੋ ਜੇ ਇਹਨਾਂ ਦੀ ਕੋਈ ਗੱਡੀ August 1 ਸੋ 1 August 2015 ਤੋਂ 31 May 2017 ਦਰਮਿਆਨ ਖਰੀਦੀ ਹੈ ਹਿਉਂਡੇ ਜਾਂ ਕੀਆ ਦੀ ਕੋਈ ਗੱਡੀ 1 January 2007 ਤੋਂ ਸੋ ਇਹਨਾਂ ਦੀ ਵਿੰਡੋ ਵੱਡੀ ਹੈ ਤੇ 31 May 2016 ਦਰਮਿਆਨ ਖਰੀਦੀ ਹੈ
ਮਰਸੀਡੀਜ਼ ਬੈਂਜ਼ ਜਾਂ ਸਮਾਰਟ ਕਾਰ ਜਿਹੜੀ ਨਿੱਕੀ ਜੀ ਟਿੱਡੀ ਜੀ ਕਾਰ ਆ ਜੇ ਉਹ 29 November 2004 ਤੋਂ ਲੈ ਕੇ 31 May 2017 ਦੇ ਵਿਚਕਾਰ ਖਰੀਦੀ ਹੈ ਲੀਜ਼
ਕੀਤੀ ਹੋਰ ਵੀ ਵੱਡੀ ਹੈ
ਇਹ ਵਿੰਡੋ ਕਾਫੀ ਵੱਡੀ ਹੈ
ਮਿਤਸੁਬਿਸ਼ੀ ਦੀ ਕੋਈ ਵੀ ਗੱਡੀ ਖਰੀਦੀ ਆਊਟਲੈਂਡਰ ਵਗੈਰਾ ਤੇ ਤੁਹਾਨੂੰ ਕੰਪਨਸੇਸ਼ਨ ਮਿਲ ਸਕਦੀ ਹੈ
ਲੌਂਗੈਸਟ ਵਿੰਡੋ ਸੁਜ਼ੂਕੀ ਦੀ
ਸੁਜ਼ੂਕੀ ਦੀ ਕੋਈ ਗੱਡੀ ਜੇ 1 July 1998 ਤੋਂ ਲੈ ਕੇ 31 May 2016 ਦਰਮਿਆਨ ਖਰੀਦੀ ਗਈ ਹੈ ਤੇ ਉਹਦੇ ਵਾਸਤੇ $25 ਤੱਕ ਜਿਹੜੀ ਹੈ ਕੰਪਨਸੇਸ਼ਨ ਮਿਲ ਸਕਦੀ ਹੈ
ਇਹ ਦੱਸਿਆ ਗਿਆ ਕਿ
ਮਿਨੀਮਮ ਆਫ $25
ਹੈ ਮਿਨੀਮਮ 25 ਹੈ ਨਾ
ਵੀ $25 ਤੋਂ ਜ਼ਿਆਦਾ ਵੀ ਹੋ ਸਕਦੇ
ਜੇ ਲੋਕਾਂ ਨੇ ਘੱਟ ਕਲੇਮ ਕੀਤਾ ਕਿਉਂਕਿ ਦੇਖੋ $50 million ਹੁਣ ਇਸ ਪੂਲ ਦੇ ਵਿੱਚ ਪਿਆ ਇਹ ਫਾਈਨਲ ਪੇ ਆਊਟ ਦੇ ਵਿੱਚ ਸੋ ਜਿੰਨੇ ਘੱਟ ਲੋਕ ਕਲੇਮ ਕਰਨਗੇ ਹੋ ਸਕਦਾ ਕਿ ਤੁਹਾਨੂੰ ਪੈਸੇ ਜ਼ਿਆਦਾ ਮਿਲ ਜਾਣ $25 ਤਾਂ ਮਤਲਬ ਕਿਹਾ ਜਾ ਰਿਹਾ ਮਿਲਣੇ ਹੀ ਮਿਲਣੇ ਆ ਤੇ 9 lakh ਤੋਂ ਵੀ ਵੱਧ ਜਿਹੜੇ ਵਹੀਕਲ ਓਨਰਸ ਨੇ ਉਹਨਾਂ ਨੂੰ ਨੋਟਿਸਿਸ ਵਗੈਰਾ ਈਮੇਲ ਕੀਤੇ ਜਾ ਚੁੱਕੇ ਨੇ ਜੇ ਤੁਸੀਂ ਇਸ ਪੂਰੀ ਸੈਟਲਮੈਂਟ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਪਹਿਲੀ ਗੱਲ ਤਾਂ ਸਿੰਪਲ ਇਹਨੂੰ ਸਰਚ ਕਰ ਲਿਓ ਇਫ ਯੂ ਵਾਂਟ ਟੂ ਸੀ ਕਿ ਤੁਸੀਂ ਕਿਹੜੀ ਗੱਡੀ ਕੀ ਉਸ ਸਮੇਂ ਦੇ ਦੌਰਾਨ ਖਰੀਦੀ ਸੀ ਇਹਨਾਂ ਬ੍ਰਾਂਡਸ ਦੀ ਤੇ autopartsettlement.ca ਵੈਬਸਾਈਟ ਆ 12 May ਤੋਂ ਪਹਿਲਾਂ ਅਪਲਾਈ ਕਰਨਾ ਪੈਣਾ ਤੇ ਸੋ ਉੱਥੇ ਜਾ ਕੇ ਤੁਹਾਨੂੰ ਹੋਰ ਜਾਣਕਾਰੀ ਮਿਲ ਜਾਣੀ ਆ ਇੱਕ ਗੱਲ ਇੱਥੇ ਹੋਰ ਬਹੁਤ ਜ਼ਿਆਦਾ ਚੁਕੰਨੇ ਰਹਿਣ ਦੀ ਲੋੜ ਹੈ ਹੁਣ ਜਦੋਂ ਕਦੇ ਹਾਂ ਜਦੋਂ ਕਦੇ ਇਹੋ ਜਿਹੀਆਂ ਸੈਟਲਮੈਂਟਸ ਦਾ ਕੋਈ ਵੀ ਕੰਮ ਚੱਲਦਾ ਤਾਂ ਜਿਹੜੇ ਠੱਗ ਨੇ ਉਹਨਾਂ ਨੇ ਆਪਣੇ ਮੈਸੇਜਿਸ ਹੋਰ ਆਲਰੇਡੀ ਤਿਆਰ ਕੀਤੇ ਹੁੰਦੇ ਨੇ ਤੇ ਹੁਣ ਤਾਂ AI ਦੀ ਮਦਦ ਨਾਲ ਉਹ ਮੈਸੇਜ ਵੀ ਇਹੋ ਜਿਹਾ ਲਿਖਾ ਸਕਦੇ ਨੇ ਕਿ ਤੁਹਾਨੂੰ ਵੇਖ ਕੇ ਪਤਾ ਨਹੀਂ ਲੱਗਦਾ ਵੀ ਗ੍ਰਮੈਟੀਕਲ ਐਰਰ ਜਾਂ ਕਿਸੇ ਵੀ ਹੋਰ ਗਲਤੀ ਕਰਕੇ ਮੈਸੇਜਿਸ ਫੇਕ ਤੇ ਰੀਅਲ ਉਹਦੇ ਵਿੱਚ ਜਿਹੜਾ ਫਰਕ ਹੈ ਆਈਡੈਂਟੀਫਾਈ ਕਰਨਾ ਬੜਾ ਔਖਾ ਹੋ ਗਿਆ
ਵਿਜੇ ਜੀ ਕਈ ਵਾਰੀ ਮੈਂ ਸੁਣਿਆ ਲਿਸਨਰਸ ਨਾ ਮੈਸੇਜ ਕਰਕੇ ਵੀ ਤਾਰੀਫ ਕਰਦੇ ਕਹਿੰਦੇ ਤੁਸੀਂ ਖਬਰਾਂ ਦੇ ਸਿਰੇ ਬਹੁਤ ਵਧੀਆ ਜੋੜਦੇ ਹੋ ਸੋ BCLC ਦੇ ਦੇਖੋ ਜਿਹੜੇ ਹੁਣ $25 ਤੁਹਾਨੂੰ ਮਿਨੀਮਮ ਮਿਲਣੇ ਆ ਇਸ ਕਲੇਮ ਦੇ ਵਿੱਚੋਂ ਪਹਿਲਾਂ ਕੀ ਸੀ ਤੁਸੀਂ $25 ਦੇ 5 ਟਿਕਟਾਂ ਖਰੀਦ ਸਕਦੇ ਸੀ ਹੁਣ ਤੁਹਾਨੂੰ 4 ਟਿਕਟਾਂ ਹੀ ਮਿਲਣਗੀਆਂ $1 ਦੀ ਤੁਸੀਂ ਮੈਕਡੋਨਲਡਸ ਤੋਂ ਜਾ ਕੇ ਸਮਾਲ ਕਾਫੀ ਲੈਣੀ ਹੈ ਜਿਹੜੀ ਹੁਣ $1 ਦੀ ਮਿਲਦੀ ਹੈ
ਓ ਅੱਛਾ ਠੀਕ ਆ ਕਿਆ ਬਾਤ ਹੈ
ਦੇਖੋ ਫਾਈਨੈਂਸ਼ੀਅਲ ਪਲੈਨਿੰਗ ਤੁਹਾਡਾ ਪਲਾਨ ਵੀ ਤਿਆਰ ਕਰਦਾ
ਕਮਾਲ ਹੈ
$25 ਕਿਵੇਂ ਕਿਵੇਂ ਕਿੱਥੇ ਕਿੱਥੇ
ਕਿਉਂਕਿ ਡਾਲਰ ਦਾ ਤਾਂ ਹੁਣ ਡਾਲਰ ਸਟੋਰ ਤੇ ਵੀ ਕੁਝ ਨਹੀਂ ਮਿਲਦਾ
ਉੱਥੇ $1 ਪਲੱਸ ਟੈਕਸ ਆ ਜਿਹੜੇ ਕੁਝ ਸੈਂਟਸ ਨੇ ਕਿੰਨੇ ਸੈਂਟ ਹੋਣਗੇ 4-5
ਸੈਂਟ ਤੇ ਦੋਨੋਂ ਟੈਕਸ ਲੱਗਦੇ
ਨਹੀਂ PST ਲੱਗਦਾ
ਪਰ ਜੇ ਤੁਸੀਂ ਲਾਟਰੀ ਜਿੱਤ ਗਏ ਫਿਰ ਤਾਂ $5 ਕੀ ਤੇ $5 lakh ਕੀ ਕੋਈ ਫਰਕ ਹੀ ਨੀ
ਫਿਰ ਭਾਵੇਂ ਤੁਸੀਂ
ਮੈਕਡੋਨਲਡ ਖਰੀਦ ਲਈ ਬਸ ਜੀ ਦੱਸ ਦਈਏ ਜਦੋਂ ਆ ਮਿਡਲ ਈਸਟ ਵਾਲੀ ਵਾਰ ਲੱਗੀ ਆ ਇੰਡੀਆ ਦੇ ਵਿੱਚੋਂ ਜਿਹੜੀਆਂ ਸ਼ਿਪਮੈਂਟਸ ਰੁਕ ਗਈਆਂ ਸੀਗੀਆਂ ਰੋਜ਼ਾਨਾ ਦਾ ਇਹ 5 crore ਰੁਪਈਏ ਦੇ ਜਿਹੜੇ ਐਗਸ ਇੰਡੀਆ ਤੋਂ ਮਿਡਲ ਈਸਟ ਨੂੰ ਜਾਂਦੇ ਸੀ ਜਦੋਂ ਸਾਰਾ ਟ੍ਰੇਡ ਵਗੈਰਾ ਰੁਕ ਗਿਆ ਸੀ ਸ਼ੁਰੂਆਤੀ ਦਿਨਾਂ 'ਚ ਤੇ ਉਦੋਂ ਰੋਜ਼ਾਨਾ 5 crore ਰੁਪਈਏ ਦੇ ਅੰਡੇ ਰੋਜ਼ ਖਰਾਬ ਹੋ ਰਹੇ ਸੀ
ਮਾੜੀ ਗੱਲ ਹੈ। ਤੇ ਦੇਖੋ ਇੱਕ ਸਾਡੇ ਲਿਸਨਰ ਨੇ ਪ੍ਰਭਜੀਤ ਸਿੰਘ ਜੀ, ਉਹਨਾਂ ਨੇ ਵੀ ਖਬਰ ਦਾ ਸਿਰਾ ਜੋੜਿਆ ਨਾਲ,
ਕਹਿੰਦੇ
ਕਾਫੀ ਕਹਿੰਦੇ $1 ਦੀ ਨੀ $165 ਦੀ ਆਉਂਦੀ ਹੈ।
ਹਾਂ ਬਿਲਕੁਲ ਸਹੀ ਗੱਲ ਪ੍ਰਭਜੀਤ ਜੀ, ਕਿਆ ਬਾਤ ਹੈ ਵੈਸੇ, ਇਹ ਤਾਂ ਅੰਤਾਕਸ਼ਰੀ ਹੋ ਗਈ
ਖਬਰਾਂ।
ਬ੍ਰੇਕ ਲੈ ਲਈਏ ਛੋਟੀ ਜਿਹੀ। ਅੱਛਾ ਬ੍ਰੇਕ ਤੋਂ ਬਾਅਦ ਯਾਰ ਕੁਇਕਲੀ ਬਸ ਐਂ ਕਰੀਏ, ਬ੍ਰੇਕ ਤੋਂ ਪਹਿਲਾਂ ਕੁਇਕਲੀ ਇਹ ਗੱਲ ਕਰ ਲਈਏ, ਇੱਕ ਨਾ BC ਦੀ ਵਿਧਾਨ ਸਭਾ ਦੇ ਵਿੱਚ ਕੱਲ੍ਹ ਇੱਕ ਟ੍ਰੀਟੀ ਨਾਲ ਸੰਬੰਧਿਤ ਇੱਕ ਲੈਜੀਸਲੇਸ਼ਨ ਪੇਸ਼ ਕੀਤੀ ਗਈ ਆ। ਸਰਕਾਰ ਨੇ ਇੱਕ ਹੋਰ ਫਸਟ ਨੇਸ਼ਨ ਗਰੁੱਪ ਦੇ ਨਾਲ ਜ਼ਮੀਨ ਸੰਬੰਧੀ ਇੱਕ ਡੀਲ ਕੀਤੀ ਆ, ਤੇ ਅੱਜ ਅਜਿਹੀ ਇੱਕ ਹੋਰ ਟ੍ਰੀਟੀ ਸੰਬੰਧੀ ਲੈਜੀਸਲੇਸ਼ਨ ਅੱਜ ਵੀ ਪੇਸ਼ ਕੀਤੀ ਜਾਣੀ ਹੈ। ਸੋ ਦੋ ਨੇ, ਪਰ ਜਿਹੜੀ ਕੱਲ੍ਹ ਪ੍ਰੈਜੈਂਟ ਕੀਤੀ ਗਈ ਇਹ ਵੈਨਕੂਵਰ ਆਈਲੈਂਡ ਤੇ ਕੋਟਨੀ ਕੋਮੋਕਸ ਦੇ ਇਲਾਕੇ ਦਾ ਇੱਕ ਜ਼ਮੀਨ ਦਾ ਟੁਕੜਾ ਹੈ ਤਕਰੀਬਨ 34 square kilometers ਦਾ, ਜਿਹੜਾ ਕਿ ਕੋਮੋਕਸ ਫਸਟ ਨੇਸ਼ਨ ਦੇ ਨਾਲ ਇਹ ਟ੍ਰੀਟੀ ਹੋਈ ਆ। ਉਹਨਾਂ ਨੂੰ ਤਕਰੀਬਨ 34 square kilometers ਦੀ ਜ਼ਮੀਨ ਦਿੱਤੀ ਗਈ ਹੈ, $56 million ਨਾਲ ਦਿੱਤਾ ਗਿਆ ਹੈ। ਜਿਹੜੀ ਇਹ ਜ਼ਮੀਨ ਹੈਗੀ ਹੈ, ਵੈਸੇ ਇਹਦੇ ਵਿੱਚ ਪ੍ਰੋਵਿੰਸ਼ੀਅਲ ਜ਼ਮੀਨ ਸੀ, ਕੁਝ ਪ੍ਰਾਈਵੇਟ ਜ਼ਮੀਨ ਵੀ ਸੀ ਜਿਹੜੀ ਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਪਹਿਲਾਂ ਹੀ ਖਰੀਦ ਲਈ ਹੋਈ ਸੀ। ਤੇ ਜਿਹੜਾ ਵਾਸੂ ਜੀ ਇਹ ਫਸਟ ਨੇਸ਼ਨ ਦਾ ਗਰੁੱਪ ਹੈ ਕੋਮੋਕਸ ਵਾਲਾ, 350 ਜਾਣੇ ਨੇ ਇਹ।
ਯਾ ਪਰ ਵਿਜੇ ਜੀ ਚੱਕਰ ਉਹੀ ਹੈ ਕਿ ਇਸ ਵੇਲੇ ਜੋ ਡ੍ਰਿਪਾਂ ਨੂੰ ਲੈ ਕੇ, ਅਨਡ੍ਰਿਪ ਨੂੰ ਲੈ ਕੇ, ਇੰਟਰਪ੍ਰੀਟੇਸ਼ਨ ਐਕਟ ਨੂੰ ਲੈ ਕੇ ਜੋ ਵਿਵਾਦ ਬਣਿਆ ਹੋਇਆ ਸੂਬੇ ਦੇ ਵਿੱਚ, ਇਹਨੂੰ ਲੈ ਕੇ ਪਿਛਲੇ ਦਿਨੀ ਪੀਅਰ ਪੌਲੀਆ ਜਦੋਂ ਇੱਥੇ ਆਪਣੇ ਰਿਚਮੰਡ ਆਏ ਸੀ, ਉਹਨਾਂ ਨੇ ਕਿਹਾ ਸੀ ਕਿ ਵੀ ਜਿੰਨੀ ਦੇਰ ਤੱਕ ਅਸੀਂ ਪ੍ਰਾਈਵੇਟ ਲੈਂਡ ਰਾਈਟਸ ਨੂੰ ਲੀਗਲੀ ਅਸੀਂ ਗਾਰੰਟੀ ਨਹੀਂ ਕਰ ਸਕਦੇ, ਸਰਕਾਰਾਂ ਨੂੰ ਚਾਹੀਦਾ ਕਿ ਕੋਈ ਨਵੀਆਂ ਟ੍ਰੀਟੀਜ਼, ਕੋਈ ਨਵੇਂ ਐਗਰੀਮੈਂਟ ਨਾ ਕੀਤੇ ਜਾਣ। ਪਰ ਉਹਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਇਹ ਟ੍ਰੀਟੀ ਸਾਈਨ ਕੀਤੀ ਹੈ।
30 ਸਾਲ ਤੋਂ ਵੱਧ ਸਮੇਂ ਤੋਂ ਇਹਦੀ ਨੈਗੋਸ਼ੀਏਸ਼ਨ ਚੱਲ ਰਹੀ ਸੀ।
ਤੇ ਵਿਜੇ ਜੀ ਜੇ ਆਪਾਂ ਦੇਖੀਏ ਇਹ 5ਵੀਂ ਮਾਡਰਨ ਟ੍ਰੀਟੀ ਹੈ, ਇਹ ਪਿਛਲੇ 10 ਸਾਲਾਂ ਦੇ ਵਿੱਚ ਪਹਿਲੀ ਟ੍ਰੀਟੀ ਹੈ ਜਿਹੜੀ ਸਾਈਨ ਕੀਤੀ ਗਈ ਹੈ ਬ੍ਰਿਟਿਸ਼ ਕੋਲੰਬੀਆ ਵੱਲੋਂ ਕਿਸੇ ਫਸਟ ਨੇਸ਼ਨ ਦੇ ਨਾਲ, ਤੇ ਇਹਦੇ ਵਿੱਚ ਵੀ ਆਲਰੇਡੀ ਵਿਵਾਦ ਜਾਂ ਜਿਵੇਂ ਖੜਾ ਹੋ ਗਿਆ। ਸੋ ਕੋਮੋਕਸ ਫਸਟ ਨੇਸ਼ਨ ਵਾਲੇ ਪਹਿਲਾਂ ਤਾਂ ਉਹ ਆਪ ਹੀ ਕਹਿੰਦੇ ਨੇ, ਕਹਿੰਦੇ ਵੀ ਜਿੰਨੀ ਅਸੀਂ ਲੈਂਡ ਕਲੇਮ ਕਰ ਰਹੇ ਹਾਂ ਟ੍ਰੈਡੀਸ਼ਨਲ ਜੋ ਸਾਡੀ ਟੈਰੀਟਰੀ ਹੈ ਉਹਦਾ ਸਾਨੂੰ 0.02% ਹੀ ਮਿਲਿਆ,
0.02%।
ਤੇ ਫਿਰ ਜਿਹੜੇ ਗੁਆਂਢੀ ਫਸਟ ਨੇਸ਼ਨ ਵਾਲੇ ਨੇ ਉਹ ਨਾਰਾਜ਼ ਹੋ ਗਏ, ਕਹਿੰਦੇ ਇਹਦੇ ਓਵਰਲੈਪ ਬੜਾ, ਕਹਿੰਦੇ ਸਾਡੀ ਜ਼ਮੀਨ ਇਹਨਾਂ ਨੂੰ ਦੇਤੀ ਹੈ।
ਸੋ ਤੁਸੀਂ ਦੇਖੋ ਜਿਹੜੇ ਨਾ ਫਸਟ ਨੇਸ਼ਨਸ ਦੇ ਕਈ ਇੱਦਾਂ ਲੈਂਡ ਕਲੇਮਸ ਨੇ, ਉਹ ਇੱਦਾਂ ਨਹੀਂ ਹੈ ਵੀ ਉਹਨਾਂ ਕੋਲ ਫਰਦਾਂ ਪਈਆਂ, ਇੱਦਾਂ ਨਹੀਂ ਹੈਗਾ ਵੀ ਕਿਸੇ ਪਟਵਾਰੀ ਨੇ ਆ ਕੇ ਉਹਨੂੰ ਮੈਜ਼ਰ ਕਰਕੇ ਦੱਸਿਆ ਸੀ ਵੀ ਇੱਥੇ ਤੁਹਾਡੀ ਕਿੰਨੀ ਜ਼ਮੀਨ ਆ। ਇਹ ਸਿਰਫ ਓਰਲ ਹਿਸਟਰੀ ਦੇ ਆਧਾਰ ਤੇ ਆ ਕਿ ਜੀ ਮੈਨੂੰ ਮੇਰੇ ਫਲਾਨੇ ਬਜ਼ੁਰਗ ਨੇ ਦੱਸਿਆ ਸੀ ਵੀ ਆਹ ਜ਼ਮੀਨ ਸਾਡੀ ਹੁੰਦੀ ਸੀ। ਸੋ ਉਹਦੇ ਆਧਾਰ ਤੇ ਆ ਸਾਰੀ ਗੱਲ ਚੱਲਦੀ ਹੈ, ਤੇ ਇਹ ਟ੍ਰੀਟੀਜ਼ ਕਰ ਲਈਆਂ ਜਾਂਦੀਆਂ ਨੇ ਕਈ ਵਾਰੀ, ਤੇ ਸਰਕਾਰ ਦਾ ਤਰੀਕਾ ਵੀ ਕੀ ਆ, ਬਾਅਦ ਚ ਸੁਲਝਾ ਲਾਂਗੇ ਜਿਹੜਾ ਵੀ ਕੋਈ ਕੰਪੀਟਿੰਗ ਕਲੇਮ ਆਉਂਦਾ।
ਵਿਜੇ ਜੀ ਜਦੋਂ ਆ 2-3 ਹਫ਼ਤੇ ਪਹਿਲਾਂ ਜਿਹੜੀ ਇੱਕ ਜਜਮੈਂਟ ਆਈ ਆ ਜਿਹਦੇ ਵਿੱਚ ਫੈਸਲਾ ਇਸ ਆਧਾਰ ਤੇ ਕੀਤਾ ਗਿਆ ਕਿ ਜਿਹੜੇ ਵੱਡੇ ਵੱਡੇ ਜਿਹੜੇ ਓਲਡ ਗਰੋਥ ਟ੍ਰੀਜ਼ ਨੇ ਉਹਨਾਂ ਦੀ ਨਕਾਸ਼ੀ ਕੀਤੀ ਗਈ ਸੀ ਸਾਡੇ ਪੂਰਵਜਾਂ ਵੱਲੋਂ। ਕਹਿੰਦੇ ਕਿ ਉਹਦੇ ਵਿੱਚੋਂ ਉਹਨੂੰ ਉਹ ਹਾਰਵੈਸਟਿੰਗ ਕਰਕੇ ਉਹਦੇ ਵਿੱਚੋਂ ਲੱਕੜ ਦੇ ਉਹ ਘਰ ਕੱਪੜੇ ਤੇ ਬੇੜੀਆਂ ਬਣਾਉਂਦੇ ਸਨ, ਤੇ ਦੇਖੋ ਉਹਦੇ ਵਿੱਚ ਦਰਖਤਾਂ ਦੇ ਵਿੱਚ ਅਜੇ ਵੀ ਨਿਸ਼ਾਨ ਹੈਗੇ ਨੇ। ਸੋ ਜਿੱਥੇ ਜਿੱਥੇ ਉਦਾਂ ਦੇ ਦਰਖਤ ਸੀਗੇ ਜਿਹਨਾਂ ਨੂੰ ਕਲਚਰਲੀ ਹਾਰਵੈਸਟ ਕੀਤਾ ਗਿਆ ਸੀ ਉਹਨੂੰ ਕਲਚਰਲ ਹਾਰਵੈਸਟਿੰਗ ਕਹਿੰਦੇ ਆ। ਸੋ ਉਹਨਾਂ ਉਹ ਜਿੱਥੇ ਜਿੱਥੇ ਉਹ ਰੁਕ ਸੀਗੇ ਉਸ ਪੂਰੇ ਇਲਾਕੇ ਦਾ ਕਲੇਮ ਉਸ ਫਸਟ ਸਟੇਸ਼ਨ ਨੂੰ ਅਵਾਰਡ ਕਰ ਦਿੱਤਾ ਗਿਆ ਅਦਾਲਤ ਵੱਲੋਂ। ਸੋ ਇੱਦਾਂ ਇਹ ਸਾਰੀਆਂ ਜਜਮੈਂਟਸ ਹੁੰਦੀਆਂ, ਜਿਵੇਂ ਆਪਣੇ ਇੱਥੇ ਕਾਉਚਨ ਲੈਂਡ ਟ੍ਰਾਈਬ ਵੱਲੋਂ ਕੀ ਕਿਹਾ ਗਿਆ ਵੈਨਕੂਵਰ ਆਈਲੈਂਡ ਦੀ ਇੱਕ ਫਸਟ ਨੇਸ਼ਨ ਆ, ਕਹਿੰਦੇ ਸਾਡੇ ਇੱਥੇ ਫਿਸ਼ਿੰਗ ਵਿਲੇਜ ਬਣਾਉਂਦੇ ਹੁੰਦੇ ਸਾਡੇ ਪੂਰਵਜ ਇੱਥੇ
ਗਰਮੀਆਂ ਦੇ ਵਿੱਚ। ਇਸ ਡੀਲ ਦੇ ਵਿੱਚ ਵਾਸੂ ਜੀ ਪਹਿਲੀ ਵਾਰ ਇਹ ਹੋਇਆ ਕਿ ਕਿਸੇ ਵੀ ਫਸਟ ਨੇਸ਼ਨ ਨੂੰ ਅਥਾਰਟੀ ਦੇ ਦਿੱਤੀ ਗਈ ਹੈ ਕਿ ਉਸ ਇਲਾਕੇ ਦੇ ਵਿੱਚ ਕਾਨੂੰਨ ਵੀ ਉਹਨਾਂ ਨੇ ਬਣਾਉਣੇ ਨੇ, ਪੁਲਿਸਿੰਗ ਕਿਵੇਂ ਹੋਏਗੀ ਉਹ ਵੀ ਉਹਨਾਂ ਨੇ ਕਰਨੀ, ਜੁਰਮਾਨੇ ਕਿਹੜੇ ਹੋਣਗੇ, ਤੇ ਈਵਨ ਆਪਣੀ ਅਦਾਲਤ ਵੀ ਐਸਟੈਬਲਿਸ਼ ਕਰਨਗੇ ਉਹ ਤੇ ਉਹਨੂੰ ਆਪਰੇਟ ਕਰਨਗੇ।
ਜੀ ਜਿਹਾ ਪਹਿਲੀ ਵਾਰ ਹੋਇਆ,
ਜਿਹਾ ਪਹਿਲੀ ਵਾਰੀ ਹੋਇਆ
ਜੀ ਜੀ।
ਸੋ ਇਹ ਸਾਰਾ ਕੁਝ ਉਦੋਂ ਜਦੋਂ ਇੰਡੀਜਨਸ ਲੈਂਡ ਰਾਈਟਸ ਨੂੰ ਲੈ ਕੇ, ਇੰਡੀਜਨਸ ਲੈਂਡ ਰਾਈਟਸ ਨਾਲ ਸੰਬੰਧਿਤ ਸਰਕਾਰ ਦੇ ਸਟੈਂਡਸ ਤੇ ਅਦਾਲਤਾਂ ਦੇ ਫੈਸਲੇ ਨੂੰ ਲੈ ਕੇ ਐਂਗਜ਼ਾਇਟੀ ਪਹਿਲਾਂ ਹੀ ਸਿਖਰਾਂ ਤੇ ਪਹੁੰਚੀ।
ਬਿਲਕੁਲ, ਤੇ ਜਿਹੜੇ ਸਾਡੇ ਕਾਨੂੰਨ ਨੇ ਉਹਨਾਂ ਦੇ ਵਿੱਚ ਅਸੀਂ ਤਰਮੀਮਾਂ ਕਰਨ ਦੀ ਗੱਲ ਕਰ ਰਹੇ ਹਾਂ, ਸਸਪੈਂਡ ਕਰਨ ਦੀ ਗੱਲ ਕਰ ਰਹੇ ਹਾਂ, ਉਹਨਾਂ ਹੀ ਕਾਨੂੰਨਾਂ ਦੇ ਆਧਾਰ ਤੇ ਟ੍ਰੀਟੀ ਸਾਈਨ ਕਰਕੇ, ਡ੍ਰਿਪਾਂ ਡ੍ਰਿਪ ਦਾ ਜਿਹੜਾ ਸਾਰਾ ਜਿਹੜੀ ਉਹ ਚੈਸੀ ਆ ਜਿਹੜਾ ਕਹਿ ਲਓ ਉਹਦਾ ਬੇਸ ਇਸਤੇਮਾਲ ਕਰਕੇ ਨਵਾਂ ਇੱਕ ਟ੍ਰੀਟੀ ਸਾਈਨ ਕੀਤੀ ਗਈ ਜਿਹੜੀ ਹੁਣ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਹੋਏਗੀ। ਸੋ ਇਹਨੂੰ ਅਜੇ ਫੈਡਰਲ ਸਰਕਾਰ ਵੱਲੋਂ ਰੈਟੀਫਾਈ ਕੀਤਾ ਜਾਣਾ, ਤੇ ਜਦੋਂ ਇਹ ਰੈਟੀਫਿਕੇਸ਼ਨ ਹੋ ਗਈ ਤੇ ਇਹ ਸਾਡੇ ਸੰਵਿਧਾਨ ਦੇ ਵਿੱਚ ਜੁੜ ਜਾਏਗੀ। ਤੇ ਜਿਹੜੇ ਜਿਹੜੇ ਕਾਨੂੰਨ ਦੇ ਆਧਾਰ ਤੇ ਟ੍ਰੀਟੀ ਹੋਈ ਹੈ ਉਹਨੂੰ ਅਸੀਂ ਅਮੈਂਡ ਜਾਂ ਸਸਪੈਂਡ ਕਰਨ ਬਾਰੇ ਇੱਥੇ ਪੋਲੀਟੀਕਲ ਡਿਬੇਟ ਦੇ ਵਿੱਚ ਫਸੇ ਹੋਏ।
ਇਸ ਟ੍ਰੀਟੀ ਦੇ ਵਿੱਚ ਉਸ ਕਾਨੂੰਨ ਨੂੰ ਲਿਖਿਆ ਹੋਇਆ, ਉਸ ਕਾਨੂੰਨ ਦਾ ਹਵਾਲਾ ਦਿੱਤਾ ਹੋਇਆ। ਇੱਕ ਵਾਰ ਇਹਦੇ ਚ ਹੋਰ ਹੈ ਵਾਸੂ ਜੀ ਕਿ ਜਿਹੜੀ ਇਹ ਟ੍ਰੀਟੀ ਹੈ ਕੋਮੋਕਸ ਫਸਟ ਨੇਸ਼ਨ ਨੂੰ ਇੱਕ ਆਪਸ਼ਨ ਵੀ ਦਿੱਤੀ ਗਈ ਆ, ਭਵਿੱਖ ਦੇ ਵਿੱਚ 16 square kilometers ਦੀ ਆਲਰੇਡੀ ਪ੍ਰੀ ਆਈਡੈਂਟੀਫਾਈਡ ਇੱਕ ਜ਼ਮੀਨ ਆ ਜਿੱਥੇ ਕਿ ਇਸ ਵੇਲੇ ਜੰਗਲ ਉੱਗਿਆ ਹੋਇਆ, ਜਿਹਨੂੰ ਕਿ ਟਿੰਬਰ ਕਹਿ ਲਓ ਉੱਥੋਂ ਲੱਕੜ ਬਾਅਦ ਦੇ ਵਿੱਚ ਹਾਰਵੈਸਟ ਕਰਨ ਵਾਸਤੇ ਮੈਨੇਜ ਕੀਤਾ ਜਾ ਰਿਹਾ। ਵੀ ਜੇ ਫਸਟ ਨੇਸ਼ਨ ਚਾਹੇ ਭਵਿੱਖ ਦੇ ਵਿੱਚ ਉਹ ਜ਼ਮੀਨ ਖਰੀਦ ਵੀ ਸਕਦਾ। ਹੁਣ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਇੱਥੇ ਇੰਝ ਹੋਏਗਾ, ਪਰ ਇਹੋ ਜਿਹੀਆਂ ਗੱਲਾਂ ਪਿਛਲੇ ਸਮੇਂ 'ਚ ਕੁਝ ਬਿਜ਼ਨਸ ਓਨਰਸ ਤੋਂ ਸੁਣਨ ਨੂੰ ਮਿਲੀਆਂ ਨੇ ਕਿ ਜਿਹੜਾ ਕੁਝ ਜ਼ਮੀਨ ਦਾ ਇਲਾਕਾ ਕੋਈ ਆਉਂਦਾ ਜਿਹਦੇ ਵਿੱਚ ਹੁੰਦਾ ਨਾ ਵੀ ਆਪਸ਼ਨ ਹੈਗੀ ਆ ਫਲਾਨੇ ਗਰੁੱਪ ਨੂੰ ਇਹ ਜ਼ਮੀਨ ਖਰੀਦਣ ਦੀ, ਤੁਸੀਂ ਇਹ ਸੋਚਦੇ ਹੋ ਵੀ ਇਸ ਜ਼ਮੀਨ ਨੂੰ ਜੇ ਅਸੀਂ ਖਰੀਦ ਕੇ ਇਹਨੂੰ ਡਿਵੈਲਪ ਕਰ ਵੀ ਲਿਆ, ਆਪਸ਼ਨ ਖਰੀਦਣ ਦੀ ਆ, ਮਤਲਬ ਭਵਿੱਖ ਦੇ ਵਿੱਚ ਜਿਹੜੀ ਵੀ ਇਹਦੀ ਰੀਅਲ ਮਾਰਕੀਟ ਵੈਲਿਊ ਹੋਊਗੀ ਉੱਥੇ ਖਰੀਦ ਲੈਣਗੇ। ਵਾਸੂ ਜੀ ਕਾਰਵਾਈ ਕੁਛ ਇਸ ਤਰ੍ਹਾਂ ਪਾ ਦਿੱਤੀ ਜਾਂਦੀ ਹੈ ਕਿ ਉਸ ਜ਼ਮੀਨ ਨੂੰ ਡਿਵੈਲਪ ਹੀ ਨਹੀਂ ਹੋਣ ਦਿੱਤਾ ਜਾਂਦਾ ਪ੍ਰੋਪਰਲੀ, ਜਾਂ ਉੱਥੇ ਪਹਿਲਾਂ ਡਿਵੈਲਪਮੈਂਟ ਹੋਣ ਲੈਣ ਦਿੱਤੀ ਜਾਂਦੀ ਹੈ ਕਿ ਕਿਸੇ ਹੋਰ ਧਿਰ ਨੇ ਆ ਕੇ ਪੈਸੇ ਲਾ ਤੇ ਡਿਵੈਲਪ ਹੋ ਗਿਆ, ਜਦੋਂ ਉਹਨਾਂ ਨੇ ਆਪਣੀ ਉਸ ਡਿਵੈਲਪਮੈਂਟ ਦੇ ਆਧਾਰ ਤੇ ਕੋਈ ਉਹ 'ਚੋਂ ਇਨਕਮ ਐਕਸਟ੍ਰੈਕਟ ਕਰਨੀ ਸ਼ੁਰੂ ਕਰਨੀ ਆ, ਤਾਂ ਫਿਰ ਇਹੋ ਜਿਹੇ ਅੜਿੱਕੇ ਡਾਹ ਦਿੱਤੇ ਜਾਂਦੇ ਨੇ ਕਿ ਜਿਹੜਾ ਉਹ ਕੋਈ ਕੰਪਨੀ ਵਾਲਾ ਬਿਜ਼ਨਸ ਓਨਰ ਆ ਉਹ ਆਪਣੀ ਸਾਰੀ ਇਨਵੈਸਟਮੈਂਟ ਛੱਡ ਕੇ ਉੱਥੋਂ ਭੱਜ ਜਾਂਦਾ ਵੀ ਭਾਈ ਇੰਨੀ ਸਿਰਦਰਦੀ ਕਿਹੜਾ ਮੁੱਲ ਲਵੇ, ਤੇ ਫਿਰ ਉਹ ਜ਼ਮੀਨ ਗਰੁੱਪ ਵੱਲੋਂ ਆ ਕੇ ਖਰੀਦ ਲਈ ਜਾਂਦੀ ਹੈ।
ਪਰ ਇਹ ਕਹਿੰਦੇ ਬਹੁਤ ਵੱਡੀ ਉਪਲਬਧੀ ਹੋ ਗਈ ਜੀ, ਅਸੀਂ ਟ੍ਰੀਟੀ ਸਾਈਨ ਕਰ ਲਈ ਹੈ ਕੱਲ, ਤੇ ਇਹਦੇ ਬਾਰੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਗਈ, ਸੈਰੇਮਨੀ ਵੀ ਹੋਈ, ਸਾਰਾ ਕੁਝ ਹੋਇਆ, ਅੱਜ ਇੱਕ ਹੋਰ ਟ੍ਰੀਟੀ ਸਾਈਨ,
ਇੱਕ ਹੋਰ ਹੋਣੀ ਆ,
ਜਾਂ ਇੱਕ ਟ੍ਰੀਟੀ ਸਰਕਾਰ ਮੇਰੇ ਨਾਲ ਵੀ ਸਾਈਨ ਕਰੇ
ਕਾਹਦੀ,
ਕਿ ਮੈਂ ਵੀ ਦੇਖੋ ਗਰਮੀਆਂ ਦੇ ਵਿੱਚ ਜਾਂਦਾ ਕਿਤੇ ਵਿਸਲਰ ਜਾਂ ਕਲੋਨਾ ਕਿਤੇ, ਤੇ ਫਿਰ ਮੇਰੇ ਪੋਤੇ ਪੜਪੋਤਿਆਂ ਨੂੰ ਵੀ ਇਹ ਰਾਈਟ ਹੋਵੇ ਵੀ ਮੇਰਾ ਪੂਰਵਜ ਵੀ ਗਰਮੀਆਂ 'ਚ ਵਿਸਲਰ ਆਉਂਦਾ ਸੀ ਤੇ ਵਿਸਲਰ ਦੀ ਸਾਰੀ ਜਿਹੜੀ ਜ਼ਮੀਨ ਆ ਉਹ ਮੇਰੇ ਨਾਮ ਕੀਤੀ ਜਾ।
ਸੋ ਇਹ ਤੁਸੀਂ ਦੇਖ ਲਓ, ਇਹ ਦੇਖੋ ਜਿਹੜਾ ਨਾ ਇੰਡੀਜਨਸ ਲੈਂਡ ਕਲੇਮ ਵਾਲੀ ਗੱਲ ਆ, ਐਂਡ ਆਈ ਨੋ ਦੈਟ ਯੂ ਡੋਂਟ ਸੇ ਦਿਸ ਵੈਰੀ ਲਾਈਟਲੀ, ਮਤਲਬ ਕਿਉਂਕਿ ਜਿਹੜੇ ਉਹਦੇ ਨਾਲ ਸੰਬੰਧਿਤ ਕੁਝ ਪਹਿਲੂ ਨੇ ਉਹ ਇੰਪੋਰਟੈਂਟ ਨੇ, ਪਰ ਅਸੀਂ ਪਹਿਲਾਂ ਵੀ ਕਿੰਨੀ ਵਾਰ ਗੱਲ ਕੀਤੀ ਆ ਕਿ ਸਰਕਾਰ ਨੂੰ ਇਹ ਦੇਖਣਾ ਪੈਣਾ, ਇੱਕ ਤੇ ਜਿਹੜੇ ਸਮੇਂ ਤੇ ਆਹ ਸਭ ਕੁਝ ਕੀਤਾ ਗਿਆ, ਜਿਹੜੀ ਕੱਲ੍ਹ ਲੈਜਿਸਲੇਸ਼ਨ ਪੇਸ਼ ਕੀਤੀ ਆ, ਕਈ ਹੋਰ ਲੈਜਿਸਲੇਸ਼ਨ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਰਕਾਰ ਹੋਲਡ ਕਰ ਲੈਂਦੀ ਆ, ਇਹਦੀ ਟਾਈਮਿੰਗ ਦੇਖੋ, ਇਹ ਟਾਈਮਿੰਗ ਇਸ ਵੇਲੇ ਜਦੋਂ ਡ੍ਰਿਪਾਂ ਵਾਲੇ ਮਾਮਲੇ 'ਚ ਸਰਕਾਰ ਨੂੰ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ ਇੰਡੀਜਨਸ ਭਾਈਚਾਰਿਆਂ ਤੋਂ, ਇਸ ਚੈਨਲ ਸਵਿੱਚ ਕਰਨ ਦੀ ਵੀ ਕਵਾਇਦ ਆ ਕਿ ਦੋ ਦਿਨਾਂ ਦੇ ਵਿੱਚ ਦੋ ਲੈਜਿਸਲੇਸ਼ਨ ਤੁਸੀਂ ਇਸ ਤਰ੍ਹਾਂ ਦੀਆਂ ਟ੍ਰੀਟੀਜ਼ ਨਾਲ ਸੰਬੰਧਿਤ ਟੇਬਲ ਕਰ ਰਹੇ ਹੋ।
ਜੀ ਜੀ, ਕਿ ਆਲ ਇਜ਼ ਵੈਲ ਵਿਦ ਅਵਰ ਰਿਲੇਸ਼ਨਸ ਵਿਦ ਦਾ
ਫਸਟ ਨੇਸ਼ਨ,
ਸੋ ਉਹ ਇੱਕ ਚੈਨਲ ਸਵਿੱਚ ਦੀ ਕੋਸ਼ਿਸ਼ ਆ, ਡੈਸਪਰੇਟ ਕੋਸ਼ਿਸ਼ ਆ, ਪਰ ਇਹ ਸਵਾਲ ਚੁੱਕਿਆ ਜਾ ਰਿਹਾ ਵੀ ਜਦੋਂ ਬੇਸਿਕ ਜਿਹੜਾ ਤੁਹਾਡਾ ਕਾਨੂੰਨ ਹੈ ਉਹਨੂੰ ਲੈ ਕੇ ਹੀ ਰਾਜ਼ੀਨਾਮਾ ਨਹੀਂ, ਤੇ ਉਹਦੇ ਆਧਾਰ ਤੇ ਤੁਸੀਂ ਨਵੀਆਂ ਨਵੀਆਂ ਟ੍ਰੀਟੀ ਸਾਈਨ ਕਰਕੇ ਨਵੇਂ ਕਿਤੇ ਰੇੜਕੇ ਪੈਦਾ ਤਾਂ ਨਹੀਂ ਕਰ ਰਹੇ,
ਜਿਹੜੀ ਬੁਨਿਆਦ ਦੇ ਵਿੱਚ ਤਰੇੜ ਆ, ਤੁਸੀਂ ਉੱਥੇ ਨਵੀਂ ਬੁਨਿਆਦ ਪਾਉਣ ਦੀ ਗੱਲ ਕਰ ਰਹੇ ਹੋ, ਕਹਿ ਰਹੇ ਹੋ ਵੀ ਅਸੀਂ ਆਹ ਜਿਹੜੇ ਇੱਥੇ ਭਰਤ ਪਾ ਕੇ ਥੋੜੀ ਜ਼ਮੀਨ ਹੋਰ ਪੱਧਰੀ ਕਰੀਏ, ਉਹ ਕਰਨ ਤੋਂ ਪਹਿਲਾਂ ਉਸੇ ਬੁਨਿਆਦ ਤੇ ਨਵੀਂ ਇਮਾਰਤ ਉਸਾਰ ਰਹੇ ਹੋ, ਕਿੰਨੀ ਸਟੇਬਲ ਹੋਏਗੀ।
ਇੱਥੇ ਮੈਂ ਕਹਿਣਾ ਚਾਹਾਂਗਾ ਕਿ ਇੰਡੀਜਨਸ ਰੀਕੌਂਸਲੀਏਸ਼ਨ ਦੇ ਅਸੀਂ ਖਿਲਾਫ ਨਹੀਂ ਹੈਗੇ, ਤੇ ਕੈਨੇਡੀਅਨਸ ਪਿਛਲੇ ਕਈ ਦਹਾਕਿਆਂ ਤੋਂ ਰੀਕੌਂਸਲੀਏਸ਼ਨ ਦੀ ਹਿਮਾਇਤੀ ਉਹਦੇ ਹਿਮਾਇਤੀ ਰਹੇ ਨੇ, ਉਹਦੀ ਹਿਮਾਇਤ ਦੇ ਵਿੱਚ ਰਹੇ ਨੇ,
ਤਾਂ ਹੀ ਜਦੋਂ ਡ੍ਰਿਪਾ ਯੂਨੈਨੀਮਸਲੀ ਪਾਸ ਹੋਇਆ ਉਦੋਂ ਲੋਕੀ ਕੋਈ ਸੜਕਾਂ ਤੇ ਨਹੀਂ ਸੀ ਉਤਰੇ,
ਉਦੋਂ ਕੋਈ ਇੱਦਾਂ ਦਾ ਕੋਈ ਇਸ਼ੂ ਨਹੀਂ ਬਣਿਆ ਇਹਦਾ, ਤੇ ਪਰ ਸਰਕਾਰਾਂ ਦੀ ਕਾਰਗੁਜ਼ਾਰੀ ਕਰਕੇ, ਸਰਕਾਰਾਂ ਆਪਣੀਆਂ ਗਲਤੀਆਂ ਕਰਕੇ ਓਵਰਆਲ ਜੋ ਰੀਕੌਂਸਲੀਏਸ਼ਨ ਦੀ ਪ੍ਰਕਿਰਿਆ ਹੈ ਉਹਦੇ ਉੱਤੇ ਆਪ ਹੀ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ, ਸਵਾਲੀਆ ਨਿਸ਼ਾਨ ਲਗਾ ਰਹੀ ਹੈ, ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਥੋਟ ਆਉਣ ਲੱਗ ਗਏ ਨੇ ਕਿ ਅਸੀਂ ਕਿੰਨੀ ਦੇਰ ਅਸੀਂ ਹਿਸਟਰੀ ਨੂੰ ਰੀਵਿਜ਼ਿਟ ਕਰਦੇ ਰਵਾਂਗੇ।
ਤੇ ਦੂਜੀ ਗੱਲ ਇਹ ਹੈ ਨਾ ਕਿ ਸਰਕਾਰ ਦੀ ਗਲਤੀ ਕਰਕੇ ਜੇ ਹਾਲਾਤ ਅਜਿਹੇ ਪੈਦਾ ਹੋ ਗਏ, ਹੁਣ ਇੱਥੇ ਸਵਾਲ ਚੁੱਕਣ ਵਾਲੇ ਨੂੰ ਫਿਰ ਜੇ ਤੁਸੀਂ ਕੋਈ ਲੇਬਲ ਲਗਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਲੇਬਲ ਉਸ ਬੰਦੇ ਉੱਪਰ ਨਹੀਂ, ਉਸ ਗਰੁੱਪ ਉੱਪਰ ਨਹੀਂ, ਉਹ ਲੇਬਲ ਸਰਕਾਰ ਤੇ ਲੱਗਦਾ, ਹਾਲਾਤ ਤੁਸੀਂ ਪੈਦਾ ਕੀਤੇ ਨੇ।
ਪਰ ਸਾਡੀ ਸਰਕਾਰ ਦੀ ਟੈਂਡੈਂਸੀ ਆਪਾਂ ਰੋਜ਼ ਹੀ ਡਿਸਕਸ ਕਰਦੇ ਹਾਂ ਆਲਮੋਸਟ ਕਿ ਬਲੇਮ ਜਿਹੜਾ ਉਹ ਕਦੇ ਗਲਤੀ ਕਦੇ ਵੀ ਸਰਕਾਰ ਦੀ ਨਹੀਂ ਹੁੰਦੀ, ਉਹ ਕਿਸੇ ਤੀਸਰੀ ਧਿਰ ਦੀ ਹੁੰਦੀ ਹਮੇਸ਼ਾ।
ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਸ਼ੁਕਰੀਆ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਗੱਲ ਹੁੰਦੀ।
ਥੈਂਕ ਯੂ ਵੈਰੀ ਮਚ,
ਬਹੁਤ ਧੰਨਵਾਦ, ਥੈਂਕ ਯੂ।